ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਦੀਵਾਨ ਸਜੇ ਹੋਏ ਨੇ। ਸਜੇ ਹੋਏ ਦੀਵਾਨਾਂ ਵਿੱਚ ਪਹਿਲਾਂ ਸੰਗਤਾਂ ਨੇ ਸਿਮਰਨ ਸਾਧਨਾ ਕੀਤੀ ਹੈ, ਉਪਰੰਤ ਕੁਝ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਔਰ ਇਸ ਵਕਤ ਸਤਿਗੁਰਾਂ ਦਾ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਇਤਿਹਾਸ ਦੀ ਕਥਾ ਸਰਵਣ ਕਰਨ ਲਈ ਆਪਾਂ ਸਾਰੇ ਗੁਰੂ ਚਰਨਾਂ ਚ ਜੁੜ ਬੈਠੇ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਰਾਜ ਦਾ ਜੰਗ ਲੜ ਰਹੇ ਹਨ। ਇਹ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਤੀਸਰੀ ਜੰਗ ਹੈ। ਲੱਲਾ ਬੇਗ ਜਰਨੈਲ ਦੇ ਨਾਲ ਸਤਿਗੁਰਾਂ ਦੀ ਜੰਗ ਹੋ ਰਹੀ ਹੈ। ਇਹਦਾ ਭਰਾ ਹੈ ਕੰਬਰ ਬੇਗ, ਉਹ ਮਾਰਿਆ ਗਿਆ। ਉਹਦੇ ਮਰਨ ਤੋਂ ਬਾਅਦ ਇਹਦੇ ਦੋ ਲੜਕੇ ਨੇ, ਇੱਕ ਦਾ ਨਾਂ ਕਾਸਮ ਬੇਗ ਹੈ, ਦੂਜੇ ਦਾ ਨਾਂ ਸ਼ਮਸ਼ ਬੇਗ ਹੈ। 500 ਸਿਪਾਹੀ ਇਹਨਾਂ ਦੇ ਬਾਕੀ ਜਿਉਂਦੇ ਬਚੇ ਸਨ 35,000 ਚੋਂ, ਚੜ੍ਹ ਕੇ ਆਏ ਨੇ। ਕਾਸਮ ਬੇਗ ਲੜਦਾ ਲੜਦਾ ਅੱਗੇ ਤੱਕ ਚਲਾ ਗਿਆ। ਇਹਨਾਂ ਦੇ ਹਮਲੇ ਨੂੰ ਰੋਕਣ ਵਾਸਤੇ ਸਤਿਗੁਰਾਂ ਦੇ ਪਿਆਰੇ ਸਿੱਖ ਭਾਈ ਵਿਧੀ ਚੰਦ, ਭਾਈ ਜਾਤੀ ਮਲਕ ਔਰ ਭਾਈ ਜੇਠਾ ਜੀ ਇਹ ਅੱਗੇ ਵਧੇ ਨੇ, ਆਉਂਦੇ ਦੁਸ਼ਮਣ ਦਾ ਮੁਕਾਬਲਾ ਕੀਤਾ ਹੈ। ਲੜਦਿਆਂ ਲੜਦਿਆਂ ਇਤਨੀ ਜ਼ਿਆਦਾ ਗਹਿ ਗੱਚ ਲੜਾਈ ਹੋਈ ਕਿ ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਚ ਮਾਰੇ ਗਏ, ਕਈ ਸਿੱਖ ਵੀ ਸ਼ਹੀਦ ਹੋਏ। ਇਹਨਾਂ ਸਿੱਖਾਂ ਵਿੱਚੋਂ ਇੱਕ ਸਤਿਗੁਰਾਂ ਦਾ ਸਿੱਖ ਹੈ ਭਾਈ ਲੱਖੂ ਹੇਹਰ। ਭਾਈ ਲੱਖੂ ਗੁਰੂ ਹਰਗੋਬਿੰਦ ਸਾਹਿਬ ਦੀ ਬਰਛੀ ਹੱਥ ਚ ਪਕੜ ਕੇ ਰੱਖਦਾ ਸੀ ਜਦੋਂ ਕਿਤੇ ਸਤਿਗੁਰਾਂ ਨੂੰ ਲੋੜ ਪੈਂਦੀ ਸੀ, ਤੇ ਉਹ ਬਰਛੀ ਸਤਿਗੁਰਾਂ ਨੂੰ ਪਕੜਾਉਂਦਾ ਸੀ। ਇਹਨੂੰ ਵੀ ਰੋਸ ਜਾਗਿਆ, ਲੜਦਾ ਲੜਦਾ ਅੱਗੇ ਤੱਕ ਵੱਧ ਕੇ ਆ ਗਿਆ ਜਿੱਥੇ ਕਾਸਮ ਬੇਗ ਸੀ। ਕਾਸਮ ਬੇਗ ਦੇ ਨਾਲ ਇਹਨੇ ਲੜਾਈ ਕੀਤੀ। ਕਾਸਮ ਬੇਗ ਨੇ ਤੇਗ ਦਾ ਵਾਰ ਕੀਤਾ, ਭਾਈ ਲੱਖੂ ਨੇ ਉਹ ਤੇਗ ਦਾ ਵਾਰ ਆਪਣੀ ਬਰਛੀ ਤੇ ਰੋਕ ਲਿਆ। ਕਾਸਮ ਬੇਗ ਦੀ ਤੇਗ ਟੁੱਟ ਗਈ ਤੇ ਫਿਰ ਭਾਈ ਲੱਖੂ ਦੀ ਵਾਰੀ ਆਈ। ਇਹਨਾਂ ਨੇ ਵਾਰ ਕੀਤਾ ਬਰਛੀ ਦਾ, ਇਹਨੇ ਜ਼ੋਰ ਨਾਲ ਬਰਛੀ ਦਾ ਵਾਰ ਕੀਤਾ ਕਿ ਕਾਸਮ ਬੇਗ ਦੀ ਛਾਤੀ ਨੂੰ ਬਰਛੀ ਚੀਰ ਕੇ ਪਾਰ ਨਿਕਲ ਗਈ। ਝੰਜੋੜ ਕੇ ਕਾਸਮ ਬੇਗ ਨੂੰ ਘੋੜੇ ਦੀ ਕਾਠੀ ਤੋਂ ਉਥੱਲ ਕੇ ਭਾਈ ਲੱਖੂ ਨੇ ਜ਼ਮੀਨ ਤੇ ਸੁੱਟ ਦਿੱਤਾ ਔਰ ਬਰਛੀ ਕੱਢ ਕੇ ਭਾਈ ਲੱਖੂ ਜੀ ਪਿਛਾਂ ਹਟੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਬੜੀਆਂ ਖੁਸ਼ੀਆਂ ਕੀਤੀਆਂ, ਕਹਿੰਦੇ ਵਾਹ ਲੱਖੂ ਹੇਹਰ, ਤੂੰ ਦੁਸ਼ਮਣ ਨੂੰ ਮਾਰ ਮੁਕਾਇਆ। ਕਹਿੰਦੇ ਹੁਣ ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖ ਹੋਰ ਬਲਵਾਨ ਹੋਣਗੇ, ਹੁਣ ਭਾਈ ਲੱਖੂ ਵਰਗੇ ਸੂਰਮਿਆਂ ਨੇ ਵੀ ਲੜਨਾ ਸ਼ੁਰੂ ਕਰ ਦਿੱਤਾ, ਹੁਣ ਸਮਝ ਲਓ ਕਿ ਤੁਰਕਾਂ ਦੀ ਕਿਆਮਤ ਆ ਗਈ। ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੇ ਹਨ। ਕਾਸਮ ਬੇਗ ਦੀ ਮੌਤ ਤੋਂ ਬਾਅਦ ਹੁਣ ਦੋ ਜਰਨੈਲ ਬਚੇ ਨੇ, ਉਹ ਵੀ ਮਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਇਰਾ ਜੋਧਾ ਜੋਧ ਪ੍ਰਬੋਧ ਜੋਧ ਕਰੇ ਉਥਲ ਪਥਲ।
ਜੋਧ ਰਾਏ ਇਹ ਸਤਿਗੁਰਾਂ ਦਾ ਬੜਾ ਬਹਾਦਰ ਯੋਧਾ ਸਿੱਖ ਹੈ। ਇਹ ਕਾਂਗੜਪੁਰ ਨਗਰ ਦਾ ਰਹਿਣ ਵਾਲਾ ਸੀ, ਮਾਲਵੇ ਦੇ ਇਲਾਕੇ ਚ ਮਹਾਰਾਜ ਨਗਰ ਦੇ ਨੇੜੇ ਕਾਂਗੜਪੁਰ, ਉਥੋਂ ਦਾ ਰਾਜਾ ਸੀ ਜੋਧ ਰਾਏ। ਬੜਾ ਯੋਧਾ ਹੈ, ਬੜਾ ਬਹਾਦਰ ਹੈ, ਸੂਰਮਾ ਹੈ। ਇਹ ਰਾਤ ਤੋਂ ਹੀ ਲੜ ਰਿਹਾ ਦੁਸ਼ਮਣਾਂ ਨਾਲ, ਤੁਰਕਾਂ ਨਾਲ, ਸਾਰੀ ਰਾਤ ਲੜਦਾ ਰਿਹਾ। ਅਗਲਾ ਦਿਨ ਵੀ ਦੁਪਹਿਰ ਦਾ ਸਮਾਂ ਹੋ ਚੁੱਕਾ, ਫਿਰ ਵੀ ਲੜਦਾ ਰਿਹਾ। ਕਹਿੰਦੇ ਬਹੁਤ ਸਾਰੇ ਯੋਧੇ ਪੁਥਲ ਪੁਥਲ ਕੇ ਭਾਈ ਜੋਧ ਰਾਏ ਨੇ ਜੰਗ ਦੇ ਮੈਦਾਨ ਚ ਸੁੱਟੇ ਹਨ।
ਸ਼ਾਸ ਲੈਣ ਸੋ ਅਨਜ ਯੁੱਧ ਤੁਰਕ ਸਮੂਹ ਦਬਲ।
ਇਹਦਾ ਛੋਟਾ ਭਰਾ ਹੈ ਸਲੇਮ ਸ਼ਾਹ, ਭਾਈ ਜੋਧ ਰਾਏ ਦਾ। ਸਲੇਮ ਸ਼ਾਹ ਦੇ ਸਮੇਤ ਸ਼ਾਹ ਸਲੇਮ ਸੋ ਅਨਜ ਜੋਤ, ਆਪਣੇ ਛੋਟੇ ਭਰਾ ਸਲੇਮ ਸ਼ਾਹ ਦੇ ਸਮੇਤ ਜੋਧ ਰਾਏ ਇਹੋ ਜਿਹਾ ਖੂਬ ਲੜਿਆ, ਬਹਾਦਰੀ ਨਾਲ ਲੜਿਆ ਕਿ ਬਹੁਤ ਸਾਰੇ ਤੁਰਕਾਂ ਨੂੰ ਦਬਲ ਕੇ ਲੈ ਗਿਆ, ਬਹੁਤ ਸਾਰੇ ਤੁਰਕਾਂ ਨੂੰ ਦਬਲ ਦਿੱਤਾ ਹੈ।
ਪਾਦੜੀ ਛੰਦ ਇਕ ਮਰਿਓ ਪੁੱਤਰ ਇਕ ਲੜਤ ਵੀਰ।
ਇੱਧਰ ਜਦੋਂ ਵੇਖਿਆ ਨਾ ਲੱਲਾ ਬੇਗ ਨੇ ਕਿ ਇਹਦਾ ਇੱਕ ਪੁੱਤਰ ਕਾਸਮ ਬੇਗ ਬੜੀ ਬਹਾਦਰੀ ਨਾਲ ਲੜ ਕੇ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੈ।
ਤੁਰਕਾਂ ਸੈਨ ਪਰ ਅਧਿਕ ਭੀੜ।
ਹੁਣ ਤੁਰਕਾਂ ਦੀਆਂ ਫੌਜਾਂ ਤੇ ਬੜੀ ਭੀੜ ਆ ਪਈ, ਬੜਾ ਭਾਰੀ ਭਿਆਨਕ ਸਮਾਂ ਤੁਰਕਾਂ ਤੇ ਆਣ ਪਿਆ ਕਿ ਕਾਸਮ ਬੇਗ ਵੀ ਮਾਰਿਆ ਗਿਆ। ਵਾਰੀ ਵਾਰੀ ਕਰਕੇ ਇਹਨਾਂ ਦੇ ਜਰਨੈਲ ਮਰਦੇ ਜਾ ਰਹੇ ਨੇ। ਪਹਿਲਾਂ ਕਾਬਲ ਬੇਗ ਮਰਿਆ, ਫਿਰ ਕੰਬਰ ਬੇਗ ਮਰਿਆ, ਹੁਣ ਕਾਸਮ ਬੇਗ ਦੀ ਮੌਤ ਹੋ ਗਈ ਹੈ। ਕਹਿੰਦੇ ਇਹਨਾਂ ਤੁਰਕਾਂ ਤੇ ਬੜਾ ਭਿਆਨਕ ਦੌਰ, ਬੜਾ ਭਿਆਨਕ ਸਮਾਂ ਆਣ ਬਣਿਆ ਹੈ।
ਤਬ ਲੱਲਾ ਬੇਗ ਬੜ ਕੋਪ ਧਾਰ।
ਲੱਲਾ ਬੇਗ ਨੂੰ ਬੜਾ ਗੁੱਸਾ ਆਇਆ, ਬੜਾ ਰੋਸ ਆਇਆ ਜਦੋਂ ਇਹਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਜੰਗ ਦੇ ਮੈਦਾਨ ਚ ਮਾਰਿਆ ਗਿਆ। ਕਾਸਮ ਬੇਗ ਦੀ ਜੰਗ ਦੇ ਮੈਦਾਨ ਵਿੱਚ ਮੌਤ ਹੋ ਗਈ ਹੈ ਤੇ ਪੁੱਤਰ ਦੀ ਮੌਤ ਸੁਣ ਕੇ ਬੜਾ ਵੱਡਾ ਸਦਮਾ ਸੀ। ਪੁੱਤਰ ਦੀ ਮੌਤ ਸੁਣਨੀ ਇੱਕ ਬਾਪ ਵਾਸਤੇ, ਉਸ ਵਕਤ ਬੜਾ ਰੋਸ ਮਨਾਇਆ ਇਹਨੇ, ਬੜਾ ਗੁੱਸੇ ਵਿੱਚ ਆਇਆ, ਗੁੱਸਾ ਧਾਰ ਕੇ।
ਗੁਰਜੀਤ ਹੋਤ ਸਕੈ ਨਾ ਸਹਾਰ।
ਇਹਨੇ ਵੇਖਿਆ ਵੀ ਹੁਣ ਤਾਂ ਗੁਰੂ ਦੀ ਜਿੱਤ ਹੋ ਜਾਏਗੀ, ਗੁਰੂ ਤਾਂ ਹੁਣ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕਰੇਗਾ, ਜਿੱਤ ਪ੍ਰਾਪਤ ਕਰੇਗਾ। ਇਹਦੇ ਕੋਲੋਂ ਸਹਾਰਿਆ ਨਹੀਂ ਗਿਆ, ਲੱਲਾ ਬੇਗ ਕੋਲੋਂ ਗੁਰੂ ਸਾਹਿਬ ਦੀ ਜਿੱਤ ਸਹਾਰੀ ਨਹੀਂ ਜਾ ਰਹੀ, ਜਰੀ ਨਹੀਂ ਜਾ ਰਹੀ।
ਸੌ ਸਪੱਟ ਸੰਗ ਜਿਸਕੇ ਉਦਾਰ।
ਇਹਦੇ ਨਾਲ 100 ਸੂਰਮਾ ਬਾਕੀ ਬਚਿਆ ਸੀ, ਲੱਲਾ ਬੇਗ ਦੀ ਜਿਹੜੀ ਅਗਵਾਈ ਚ ਖੜਾ ਸੀ। 100 ਸੂਰਮਾ, 94 ਸੂਰਮੇ ਸੀ, ਇਹ ਜਿਹੜਾ 100 ਸੂਰਮਾ ਸੀ ਕੋਈ ਸਧਾਰਨ ਸੂਰਮੇ ਨਹੀਂ ਸਨ, ਇਹ ਬੜੇ ਬਹਾਦਰ ਤੇ 94 ਸੂਰਮੇ ਸਨ। 100 ਸੂਰਮਾ ਉਹ ਲੱਲਾ ਬੇਗ ਦੇ ਨਾਲ ਹੈ।
ਨਿਤ ਰਹਿਤ ਸਾਥ ਬਾਂਕੇ ਜੁਝਾਰ।
ਇਹ ਜਿਹੜਾ 100 ਸੂਰਮਾ ਲੱਲਾ ਬੇਗ ਦੇ ਨਾਲ ਰਹਿੰਦਾ, ਇਹ ਬੜੇ ਜੁਝਾਰੂ ਨੇ, ਬਾਂਕੇ ਨੇ, ਜਵਾਨ ਨੇ, ਬੜੇ ਬੜੇ ਉੱਚੇ ਲੰਮੇ, 7-7 ਫੁੱਟੇ, 6-6 ਫੁੱਟੇ ਜਵਾਨ ਨੇ, ਬੜਾ ਬਲ ਹੈ ਇਹਨਾਂ ਦੇ ਸਰੀਰਾਂ ਦੇ ਵਿੱਚ। ਆ 100 ਸੂਰਮਾ ਲੱਲਾ ਬੇਗ ਦੇ ਨਾਲ ਹਰ ਵੇਲੇ ਰਹਿੰਦਾ ਹੈ।
ਮਿਲ ਖਾਨ ਪਾਨ ਜਿਨ ਸੋ ਕਰੰਤ।
ਇਹ ਲਿਵਾਲੇ ਤੇ ਪਿਆਲੇ ਦੇ ਯਾਰ ਸੀ, ਲੱਲਾ ਬੇਗ ਦੇ ਨਾਲ ਰਹਿ ਕੇ ਇਹਦੇ ਇੱਕੋ ਥਾਲੀ ਚ ਰੋਟੀ ਖਾਣੀ, ਇੱਕੋ ਪਿਆਲਿਆਂ ਚ ਸ਼ਰਾਬ ਪੀਣੀ, ਇਹਨਾਂ ਦਾ ਕੰਮ ਸੀ। ਜਿਹੜਾ ਇਹ 100 ਸੂਰਮਾ ਨਾ ਇਹਦੇ ਨਾਲ ਲੱਲਾ ਬੇਗ ਦੇ, ਇਹਦੇ ਨਿਵਾਲੇ ਪਿਆਲੇ ਦੇ ਯਾਰ ਸਨ, ਇਹਦੇ ਨਾਲ ਖਾਣ ਪਾਨ ਸਾਂਝਾ ਕਰਦੇ ਸਨ, ਇੱਕੋ ਥਾਲ ਵਿੱਚ ਬਹਿ ਕੇ ਰੋਟੀਆਂ ਖਾਣ ਵਾਲੇ ਸਨ। ਆਪਸ ਵਿੱਚ ਇਹਨਾਂ ਦਾ ਹਾਸ ਰਸ ਵੀ ਚੱਲਦਾ ਸੀ, ਇੱਕ ਦੂਜੇ ਨਾਲ ਮਖੌਲ ਕਰਨੇ, ਹਾਸ ਬਿਲਾਸ ਕਰਨਾ। ਇਹ 100 ਸੂਰਮੇ ਮਾਨੋ ਇਹ 100 ਭਰਾਵਾਂ ਵਾਂਗਰ ਸੀ ਇਹਦੇ, ਲੱਲਾ ਬੇਗ ਦੇ। ਇਹਨਾਂ 100 ਸੂਰਮਿਆਂ ਨਾਲ ਇਹਦਾ ਬਹੁਤ ਜ਼ਿਆਦਾ ਹਿੱਤ ਸੀ, ਬਹੁਤ ਹੀ ਜ਼ਿਆਦਾ ਸਨੇਹ ਸੀ, ਆਪਸੀ ਪਿਆਰ ਰੱਖਦੇ ਸਨ।
ਗਿਨੇ ਅੰਤ ਜੰਗ ਮੈਂ ਪ੍ਰਥਮ ਜਾਨ,
ਤੇ ਕਹਿੰਦੇ ਹੁਣ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਜੇ ਤਿਆਰੀ ਕੀਤੀ, ਗਿਨੇ ਅੰਤ ਜੰਗ ਮੈਂ ਪ੍ਰਥਮ ਜਾਨ, ਇਹਨਾਂ ਨੇ ਹੁਣ ਵਿਚਾਰ ਕੀਤੀ ਕਿ ਅਸੀਂ ਜੰਗ ਦੇ ਮੈਦਾਨ ਵਿੱਚ ਲੜੀਏ।
ਸਭ ਲੱਖਾਂ ਸ਼ਸਤਰ ਵਿਦਿਆ ਮਾਨ,
ਇਹ ਜਿਹੜਾ 100 ਸੂਰਮਾ ਹੈ ਲੱਲਾ ਬੇਗ ਦੇ ਨਾਲ ਜਿਹੜਾ ਜਿਉਂਦਾ ਰਹਿ ਗਿਆ, ਇਹ ਸਾਰੇ ਸ਼ਸਤਰ ਵਿਦਿਆ ਦੀ ਬੜੀ ਮਹਾਨ ਵਿਦਿਆ ਨੂੰ ਜਾਣਦੇ ਨੇ। ਕੱਲਾ ਕੱਲਾ ਹਥਿਆਰ ਚਲਾਉਣਾ ਇਹਨਾਂ ਨੂੰ ਆਉਂਦਾ ਹੈ ਕਿ ਤੇਗ ਦਾ ਵਾਰ ਕਿਵੇਂ ਕਰਨਾ, ਬੰਦੂਕ ਦੀ ਗੋਲੀ ਕਿਵੇਂ ਦਾਗਣੀ ਹੈ, ਤੀਰ ਅੰਦਾਜ਼ੀ ਕਿਵੇਂ ਕਰਨੀ ਹੈ, ਨੇਜੇਬਾਜ਼ੀ ਕਿਵੇਂ ਕਰਨੀ ਹੈ, ਪਟੇਬਾਜ਼ੀ ਦੀ ਪਲੱਥੇਬਾਜ਼ੀ ਦੀ ਵਿਦਿਆ ਕਿਵੇਂ ਹੁੰਦੀ ਹੈ, ਇਹ ਸਾਰੀਆਂ ਸ਼ਸਤਰ ਵਿਦਿਆਵਾਂ ਨੂੰ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਜਾਣਨ ਵਾਲੇ ਸਨ।
ਜਿਨ ਸੰਗ ਭਰਨੀ ਪਾਨ ਕੀਨ,
ਲੱਲਾ ਬੇਗ ਇਹਨਾਂ ਨਾਲ ਘੰਟਿਆਂ ਬੱਧੀ ਬਹਿ ਕੇ ਸ਼ਰਾਬਾਂ ਪੀਂਦਾ ਸੀ, ਇਹਨਾਂ ਨਾਲ ਯਾਰੀ ਸੀ, ਮਿੱਤਰਤਾ ਸੀ, ਘੰਟਿਆਂ ਬੱਧੀ ਲੱਲਾ ਬੇਗ ਇਹਨਾਂ ਸੂਰਮਿਆਂ ਨਾਲ ਬਹਿ ਕੇ ਸ਼ਰਾਬ ਪੀਂਦਾ ਸੀ।
ਤਨ ਅਲੰਕਾਰ ਧਾਰੇ ਪ੍ਰਵੀਨ,
ਇਹ 100 ਸੂਰਮੇ ਗਿਣੇ ਚੁਣੇ ਸੂਰਮੇ ਸਨ, ਬੜੇ ਬਹਾਦਰ ਸਨ। ਇਹਨਾਂ ਨੇ ਆਪਣੇ ਸਰੀਰ ਤੇ ਬੜੇ ਬੜੇ ਸੋਹਣੇ ਅਲੰਕਾਰ ਗਹਿਣੇ ਉਹ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਕਿਸੇ ਨੇ ਗਲ ਦੇ ਵਿੱਚ ਕੈਂਠਾ ਪਾਇਆ ਹੋਇਆ, ਕਿਸੇ ਨੇ ਹੋਰ ਬਾਜੂ ਬੰਦ ਮੋਢਿਆਂ ਦੇ ਉੱਤੇ ਲਾਏ ਹੋਏ ਨੇ। ਏਦਾਂ ਬੜੇ ਗਹਿਣੇ ਵੀ ਇਹਨਾਂ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ, ਜੋ ਇਹਨਾਂ ਦੀ ਸ਼ਾਹੂਕਾਰੀ ਦਾ ਪ੍ਰਤੀਕ ਹੈ।
ਕੁਲ ਮੁਗਲ ਡੀਲ ਗੋਰੇ ਦਰਾਜ,
ਇਹਨਾਂ ਦੀ ਜਿਹੜੀ ਕੁੱਲ ਹੈ ਉਹ ਹੈ ਮੁਗਲਾਂ ਦੀ। ਇਹ ਮੁਗਲਾਂ ਦੀ ਕੁੱਲ ਚੋਂ ਸੂਰਮੇ ਸੀ ਜਿਹੜੇ ਲੱਲਾ ਬੇਗ ਦੇ ਨਾਲ ਨੇ, 100 ਸੂਰਮਾ ਜਿਹੜਾ ਬਾਕੀ ਬਚਿਆ। ਇਹ ਲੱਲਾ ਬੇਗ ਨਾਲ ਰਹਿਣ ਵਾਲੇ ਮੁਗਲਾਂ ਦੀ ਕੁੱਲ ਵਿੱਚੋਂ 100 ਸੂਰਮਾ, ਇਹਨਾਂ ਦੀਆਂ ਡੀਲਾਂ ਬੜੀਆਂ ਵੱਡੀਆਂ ਦਰਾਜ਼ ਨੇ, ਉੱਚੇ ਲੰਮੇ ਡੀਲਾਂ ਵਾਲੇ ਨੇ, ਰੰਗ ਇਹਨਾਂ ਦੇ ਗੋਰੇ ਹਨ।
ਵੱਡ ਮੁੰਡ ਮੁੰਡ ਮੁਖ ਮਾਸ ਖਾਜ,
ਕਹਿੰਦੇ ਵੱਡੇ ਵੱਡੇ ਦਵਾਣਿਆਂ ਵਾਂਗੇ ਇਹਨਾਂ ਦੇ ਸਿਰ ਨੇ, ਸਿਰ ਦੇ ਉੱਤੇ ਸਿਰ ਹੀ ਬੜੇ ਬੜੇ ਮੋਟੇ ਨੇ, ਵੱਡੇ ਵੱਡੇ ਸਿਰਾਂ ਵਾਲੇ ਨੇ, ਤੇ ਮੁੱਖ ਮਾਸ ਖਾਜ, ਮਾਸ ਖਾਣ ਵਾਲੇ ਨੇ। ਕਿਸੇ ਜਾਨਵਰ ਦਾ ਮਾਸ ਨਹੀਂ ਛੱਡਦੇ, ਸੂਰ ਨੂੰ ਛੱਡ ਕੇ ਹਰ ਇੱਕ ਜਾਨਵਰ ਪਸ਼ੂ ਦਾ ਮਾਸ ਖਾ ਜਾਣ ਵਾਲੇ ਨੇ।
ਬਹੁ ਮੁੱਲ ਬਸਤਰ ਉਪਰ ਧਰੰਤ,
ਬੜੇ ਬੜੇ ਕੀਮਤੀ ਬਹੁ ਮੁੱਲੇ ਬਸਤਰ ਤੇ ਸੋਹਣੇ ਕੀਮਤੀ ਸ਼ਸਤਰ ਉਹ ਇਹਨਾਂ ਜਵਾਨਾਂ ਸੂਰਮਿਆਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਗੈ ਗੈ ਕਮਾਨ ਤਾਏ ਤੁਰੰਤ,
ਇਹਨਾਂ ਨੇ ਕਮਾਨਾਂ ਫੜੀਆਂ ਜਦੋਂ ਵੇਖਿਆ ਕਿ ਹੁਣ ਤਾਂ ਬਸ ਮਰਨ ਦਾ ਸਮਾਂ, ਲੜਾਈ ਦਾ ਅੰਤਲਾ ਸਮਾਂ, ਉਸ ਵਕਤ ਤੇ ਲੜਨ ਵਾਸਤੇ ਕਮਾਨਾਂ ਪਕੜ ਪਕੜ ਕੇ ਅੱਗੇ ਵੱਧ ਕੇ ਆਏ ਹਨ।
ਵਾਹਨ ਵਿਸਾਲ ਕੇ ਤੁਕ ਪਠਾਨ,
ਤੇ ਕਹਿੰਦੇ ਕਈ ਪਠਾਣਾਂ ਦੇ ਜਿਹੜੇ ਵਾਹਨ ਨੇ ਉਹ ਵਾਹਨ ਬੜੇ ਬੜੇ ਬਲੀ ਨੇ, ਘੋੜੇ ਬੜੇ ਬੜੇ ਬਲ ਵਾਲੇ ਬਲੀ ਹਨ।
ਨਿਜ ਰੱਖੇ ਆਨ ਸਭ ਤੇ ਮਹਾਨ,
ਔਰ ਇਹ ਸੂਰਮੇ ਆਪਣੇ ਆਪ ਨੂੰ ਸਭ ਤੋਂ ਵੱਡਾ ਮਹਾਨ ਸਮਝਦੇ ਨੇ, ਆਪਣੀ ਆਨ ਸ਼ਾਨ ਬੜੀ ਉੱਚੀ ਸੁੱਚੀ ਕਰਕੇ ਰੱਖਦੇ ਨੇ।
ਜਿਨ ਮੈਂ ਬਹਾਦਰੀ ਕੈ ਬਿਲੰਦ,
ਔਰ ਇਹਨਾਂ ਦੇ ਵਿੱਚ ਬੜੀ ਭਾਰੀ ਬਹਾਦਰੀ ਹੈ, ਬੜੀ ਭਾਰੀ ਦਲੇਰੀ ਹੈ। ਆ ਜਿਹੜਾ 100 ਸੂਰਮਾ ਲੱਲਾ ਬੇਗ ਦੇ ਨਾਲ ਬਚਿਆ, ਜਿਹੜੇ ਲੱਲਾ ਬੇਗ ਨਾਲ ਬਹਿ ਕੇ ਖਾਣ ਪੀਣ ਵਾਲੇ ਦੇ ਮਿੱਤਰ ਸਨ ਉਹ ਬਚੇ ਨੇ, ਇਹ ਬੜੇ ਬਹਾਦਰ ਨੇ, ਬੜੇ ਦਲੇਰ ਹਨ।
ਚੰਚਲ ਤੁਰੰਗ ਚਾਲਤ ਅਮੰਦ,
ਇਹਨਾਂ ਦੇ ਘੋੜੇ ਬੜੇ ਚੰਚਲ ਨੇ, ਜਿਨ੍ਹਾਂ ਘੋੜਿਆਂ ਤੇ ਸਵਾਰ ਹੁੰਦੇ ਘੋੜੇ ਵੀ ਗਿਣੇ ਚੁਣੇ ਸੀ, ਉਹ ਘੋੜੇ ਵੀ ਸਧਾਰਨ ਨਹੀਂ ਸਨ। ਜਿਹੜੇ 94 ਘੋੜੇ ਸੀ ਉਹਨਾਂ ਘੋੜਿਆਂ ਤੇ ਸਵਾਰ ਹੋਣ ਵਾਲੇ ਬੜੇ ਚੰਚਲ ਤੇ ਬਲੀ ਘੋੜੇ ਹਨ।
ਤਿੰਨ ਲੱਲਾ ਬੇਗ ਲੈ ਸੰਗ ਬੇਗ,
ਲੱਲਾ ਬੇਗ ਨੇ ਨਾ 100 ਸਿਪਾਹੀਆਂ ਨੂੰ, 100 ਸੂਰਮਿਆਂ ਨੂੰ, ਜਿਹੜੇ ਸਾਰੇ ਇਹਦੇ ਮਿੱਤਰ ਸੀ ਤੇ ਸਾਰੇ ਬੜੇ ਬਹਾਦਰ ਸਨ, ਇੱਕ ਤੋਂ ਇੱਕ ਬਲੀ ਸਨ, ਉਹਨਾਂ ਸਾਰੇ ਬਹਾਦਰਾਂ ਸੂਰਮਿਆਂ ਨੂੰ ਲੱਲਾ ਬੇਗ ਨੇ ਨਾਲ ਲਿਆ ਹੈ।
ਵਿੱਚ ਪਰਿਓ ਜੰਗ ਗੈ ਤੇਜ ਤੇਗ,
ਇਹਨੇ ਤੇਗ ਤਿੱਖੀ ਧੂਈ ਹੈ, ਔਰ ਤੇਗ ਧੂ ਕੇ ਜੰਗ ਦੇ ਮੈਦਾਨ ਚ ਆਣ ਪਿਆ, ਜਿੱਥੇ ਕਾਸਮ ਬੇਗ ਲੜ ਕੇ ਮਰਿਆ ਇਹਦਾ ਲੜਕਾ, ਉਥੇ ਜੰਗ ਦੇ ਮੈਦਾਨ ਦੇ ਵਿਚ ਅੱਗੇ ਵਧ ਕੇ ਆਇਆ ਹੈ।
ਜੈ ਪਰਿਓ ਪੁੱਤਰ ਕੋ ਹੱਥ ਸਰੀਰ,
ਜਿੱਥੇ ਇਹਦੇ ਲੜਕੇ ਦਾ ਸਰੀਰ ਪਿਆ ਸੀ, ਕਾਸਮ ਬੇਗ ਮਰਿਆ ਪਿਆ ਸੀ ਨਾ, ਜਿੱਥੇ ਇਹਦੇ ਲੜਕੇ ਦਾ ਸਰੀਰ ਜੰਗ ਦੇ ਮੈਦਾਨ ਚ ਡਿੱਗਾ ਪਿਆ ਹੈ।
ਇੱਕ ਵਾਰ ਪਹੁੰਚ ਬੇਚੈਸ ਤੀਰ,
ਲੱਲਾ ਬੇਗ ਇੱਕ ਵਾਰ ਆਪਣੇ ਪੁੱਤਰ ਦੀ ਲੋਥ ਕੋਲ ਪਹੁੰਚਣਾ ਚਾਹੁੰਦਾ ਸੀ ਕਿ ਮੈਂ ਆਪਣੇ ਮਰੇ ਪੁੱਤਰ ਦਾ ਮੂੰਹ ਤਾਂ ਵੇਖ ਲਵਾਂ, ਉਹਦੇ ਸਰੀਰ ਨੂੰ ਤਾਂ ਸੰਭਾਲ ਲਵਾਂ, ਕਿਤੇ ਪੈਰਾਂ ਵਿੱਚ ਹੀ ਨਾ ਰੁਲ ਜੇ ਦੁਸ਼ਮਣਾਂ ਦੇ। ਇਸ ਕਰਕੇ ਲੱਲਾ ਬੇਗ ਆਪਣੇ ਪੁੱਤਰ ਕਾਸਮ ਬੇਗ ਦੇ ਸਰੀਰ ਦੇ ਕੋਲ, ਉਹਦੀ ਲੋਥ ਦੇ ਕੋਲ ਹਮਲਾ ਕਰਕੇ ਪਹੁੰਚਣਾ ਚਾਹੁੰਦਾ ਹੈ।
ਮੁਕਤੰਤ ਤੀਰ ਤੋਂ ਮਰ ਉਬਾਰ,
ਇਹਨੇ ਤੀਰ ਛੱਡੇ ਨੇ, ਬਰਛੀਆਂ ਉਭਾਰ ਉਭਾਰ ਕੇ ਮਾਰਨ ਲੱਗੇ ਹਨ।
ਗਮਨੰਤ ਅਗਰ ਕੈ ਮਾਰ ਮਾਰ,
ਮਾਰੋ ਮਾਰ ਕਰਦਿਆਂ ਮਾਰ ਲੋ, ਕੱਟ ਦਿਓ ਵੱਢ ਦਿਓ, ਇਹੀ ਬਕਾਰਾ ਕਰਦਿਆਂ ਮੂੰਹ ਦੇ ਉੱਤੋਂ ਵੱਧਦੇ ਜਾ ਰਹੇ ਹਨ।
ਨਿਜ ਹਾਰ ਜਾਣ ਬੋਰਿਸਤ ਬੀਰ,
ਆਪਣੀ ਹਾਰ ਸਮਝ ਕੇ ਵੀ ਹੁਣ ਤਾਂ ਅਸੀਂ ਹਾਰ ਹੀ ਜਾਣਾ ਹੈ, ਇਹ ਸਮਝ ਕੇ ਇਹਨਾਂ ਨੂੰ ਬੜਾ ਗੁੱਸਾ ਆ ਰਿਹਾ, ਬੜਾ ਰੋਸ ਆ ਰਿਹਾ, ਆਪਣੀ ਹਾਰ ਸਮਝ ਕੇ ਹੋਰ ਜ਼ਿਆਦਾ ਕ੍ਰਿਜ ਕ੍ਰਿਜ ਕੇ ਰੋਸ ਵਿੱਚ ਆ ਕੇ ਵੱਧ ਵੱਧ ਕੇ ਲੜਨ ਲੱਗੇ ਨੇ।
ਮੁਗਲਾਂ ਪਠਾਨ ਮੈਂ ਨੀਕ ਤੀਰ,
ਇਹਨਾਂ ਮੁਗਲਾਂ ਤੇ ਪਠਾਣਾ ਵਿੱਚ ਬੜਾ ਵਧੀਆ ਧੀਰਜ ਹੁੰਦਾ, ਇਹ ਬੜੇ ਧੀਰਜ ਵਾਲੇ ਹੁੰਦੇ ਨੇ, ਠਰਮੇ ਵਾਲੇ ਹੁੰਦੇ ਨੇ, ਜੰਗ ਦੇ ਮੈਦਾਨ ਚ ਬੜੀ ਦਲੇਰੀ ਨਾਲ ਲੜਨ ਵਾਲੇ ਹੁੰਦੇ ਨੇ ਮੁਗਲ ਤੇ ਪਠਾਣ।
ਗੁਰਸੂਰ ਵਧੇ ਦੀਨੇ ਸੁਮੋਰ,
ਇਧਰ ਸਤਿਗੁਰਾਂ ਦੇ ਸੂਰਮੇ ਵੀ ਅੱਗੇ ਵੱਧ ਕੇ ਆਏ। ਜਦੋਂ ਕਹਿੰਦੇ ਇਹਨਾਂ ਨੇ ਤੁਰਕਾਂ ਨੇ ਹਮਲਾ ਕੀਤਾ ਨਾ, ਲੱਲਾ ਬੇਗ ਨੇ ਆਪਣੇ ਨਾਲ 100 ਸੂਰਮਿਆਂ ਨੂੰ ਲੈ ਕੇ, ਤੇ ਇਧਰੋਂ ਸਤਿਗੁਰੂ ਜੀ ਦੇ ਸੂਰਮੇ ਅੱਗੇ ਵਧੇ, ਇਹਨਾਂ ਵਧੇ ਹੋਏ ਤੁਰਕਾਂ ਦੇ ਮੂੰਹ ਸਤਿਗੁਰਾਂ ਦੇ ਬਹਾਦਰ ਸਿੱਖਾਂ ਨੇ ਮੋੜ ਦਿੱਤੇ ਨੇ।
ਇੱਕ ਵਾਰ ਚੁੰਗ ਮਿਲ ਕੀਨ ਜ਼ੋਰ,
ਇਹਨਾਂ ਨੇ ਇੱਕੋ ਵੇਰੀ ਚੁੰਗ ਬੰਧ ਕੇ ਜਥੇ ਬਣਾ ਕੇ ਟੋਲੀਆਂ ਬਣਾ ਕੇ ਹਮਲਾ ਕੀਤਾ ਹੈ।
ਤੜਾਕ ਤੀਰਨ ਸੜਾਕ,
ਬੰਦੂਕਾਂ ਤੜਾਕ ਦੇ ਕੇ ਚੱਲੀਆਂ ਨੇ, ਤੀਰ ਸੜਕ ਦੇ ਕੇ ਛੂਕਦੇ ਹੋਏ ਚੱਲੇ ਨੇ।
ਕਿਨ ਕਾਢ ਖੜਗ ਹੱਥ ਤਾਕ ਤਾਕ,
ਕਿਸੇ ਨੇ ਤੇਗ ਕੱਢ ਲਈ ਹੈ ਮਿਆਨ ਚੋਂ ਤੇ ਤੱਕ ਤੱਕ ਕੇ ਤੇਗ ਦੇ ਨਾਲ ਵਾਰ ਕਰਨ ਲੱਗੇ ਨੇ, ਤੱਕ ਤੱਕ ਕੇ ਤੇਗਾਂ ਦਾ ਵਾਰ ਕਰਦੇ ਹਨ।
ਘਨੇ ਕਾਲ ਘਮਸਾਨ ਘਾਏ,
ਕਹਿੰਦੇ ਤਾਂ ਬੜਾ ਘਣਾ ਘਮਸਾਨ ਜੰਗ ਹੋਇਆ ਔਰ ਬਹੁਤ ਸਾਰੇ ਸੂਰਮੇ ਘਾਇਲ ਹੋ ਕੇ ਜੰਗ ਦੇ ਮੈਦਾਨ ਚ ਡਿੱਗਣ ਲੱਗੇ ਹਨ।
ਪਰੇ ਸੁਪੱਟ ਬੋ ਜੰਗ ਥਾਏ,
ਜੰਗ ਦੇ ਮੈਦਾਨ ਵਿਚ ਬੜੇ ਸੂਰਮੇ ਰਣ ਭੂਮੀ ਵਿਚ ਡਿੱਗ ਡਿੱਗ ਕੇ ਪੈਣ ਲੱਗੇ, ਮਿੱਟੀ ਵਿਚ ਗਰਕ ਹੋਣ ਲੱਗੇ ਹਨ।
ਇਕ ਪੁੱਤਰ ਲੋਥ ਮਿਲ ਰਹਿ ਸਤੂਰ,
ਲੱਲਾ ਬੇਗ ਲੜਦਾ ਲੜਦਾ ਆਪਣੇ ਪੁੱਤਰ ਦੀ ਲੋਥ ਕੋਲ ਪਹੁੰਚਿਆ, ਜਿੱਥੇ ਕਾਸਮ ਬੇਗ ਮਰਿਆ ਪਿਆ ਸੀ ਨਾ, ਉਥੇ ਆਇਆ ਲੱਲਾ ਬੇਗ। ਜਦੋਂ ਆ ਕੇ ਆਪਣੇ ਪੁੱਤਰ ਦੀ ਲਾਸ਼ ਵੇਖੀ ਕਿ ਮਿੱਟੀ ਚ ਮਿਲੀ ਪਈ ਹੈ, ਧੂੜ ਵਿਚ ਮਿਲੀ ਹੋਈ ਆਪਣੇ ਪੁੱਤਰ ਕਾਸਮ ਬੇਗ ਦੀ ਲਾਸ਼ ਵੇਖੀ, ਉਹ ਪੁੱਤਰ ਜਿਹੜਾ ਇਹਨੇ ਬੜੇ ਨਾਜਾਂ ਨਾਲ ਪਾਲਿਆ ਸੀ, ਜਿਹਨੂੰ ਬੜਾ ਦੁਲਾਰ ਕਰਦਾ ਸੀ, ਆਪਣੇ ਉਸ ਪੁੱਤਰ ਦੀ ਲੋਥ ਲੱਲਾ ਬੇਗ ਨੇ ਜੰਗ ਦੇ ਮੈਦਾਨ ਚ ਡਿੱਗੀ ਪਈ ਵੇਖੀ ਹੈ।
ਸ਼ੋਕ ਧਾਰ ਜਲ ਨੈਣਪੁਰ,
ਹੁਣ ਆਖਰਕਾਰ ਬਾਪ ਹੈ, ਮਨ ਦੇ ਵਿਚ ਪੁੱਤਰ ਦੀ ਮਮਤਾ ਹੈ, ਉਸ ਵੇਲੇ ਬੜਾ ਸ਼ੋਗ ਬਣਾਇਆ, ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਇਹਦੀ ਧਾਰ ਨਿਕਲ ਗਈ, ਉਸ ਵੇਲੇ ਇਹਦੀਆਂ ਅੱਖਾਂ ਚੋਂ ਹੰਝੂ ਵਹਿ ਟੁਰੇ ਨੇ। ਖਾਲਸਾ ਜੀ, ਇੱਥੇ ਆ ਕੇ ਮੇਰੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਗਰੇ ਦੀ ਗੱਲ ਆ ਜਾਂਦੀ ਹੈ ਕਿ ਜੰਗ ਦੇ ਮੈਦਾਨ ਚ ਦੋ ਪੁੱਤਰ ਨੇਤਰਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀ ਗਏ ਨੇ, ਲੜਦਿਆਂ ਲੜਦਿਆਂ ਪੁਰਜਾ ਪੁਰਜਾ ਕੱਟ ਕੇ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਏ ਨੇ, ਪਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਅੱਖ ਚੋਂ ਹੰਝੂ ਨਹੀਂ ਵਗਿਆ, ਸਗੋਂ ਬੜੀ ਬਹਾਦਰੀ ਤੇ ਦਲੇਰੀ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰ ਕਰਦੇ ਹੀ ਚਮਕੌਰ ਦੀ ਗੜੀ ਚ ਨਜ਼ਰ ਆਏ ਨੇ। ਖਾਲਸਾ ਜੀ, ਸਾਡੇ ਦੇਸ਼ ਦੇ ਬੜੇ ਬੜੇ ਵਿਦਵਾਨ, ਬੜੇ ਬੜੇ ਸੂਰਵੀਰ ਬਹਾਦਰ ਯੋਧੇ ਅਰਜਨ ਵਰਗੇ ਵੀ ਹੋਏ ਨੇ। ਅਰਜਨ ਦਾ ਲੜਕਾ ਅਭਿਮਨਿਊ ਜਦੋਂ ਜੰਗ ਦੇ ਮੈਦਾਨ ਚ ਮਾਰਿਆ ਗਿਆ ਸੀ, ਉਹਦੇ ਹੱਥੋਂ ਵੀ ਹਥਿਆਰ ਡਿੱਗ ਗਏ ਸੀ, ਉਹਨੇ ਵੀ ਆਖਿਆ ਸੀ ਹੁਣ ਮੈਂ ਨਹੀਂ ਲੜ ਸਕਦਾ, ਪਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਦਲੇਰ ਹਿਰਦਾ ਕਿ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਮਹਾਰਾਜ
ਸ੍ਰੀ ਅਕਾਲ।
ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਹੀ ਜਿਗਰਾ ਹੋ ਸਕਦਾ ਹੈ, ਇਹ ਦਸਵੇਂ ਪਾਤਸ਼ਾਹ ਦਾ ਹੀ ਜਿਗਰਾ ਹੋ ਸਕਦਾ ਹੈ। ਕਹਿੰਦੇ ਇੱਥੇ ਸੁਣੋ ਹੁਣ ਹਾਲਤ ਲੱਲਾ ਬੇਗ ਦੀ, ਪੁੱਤਰ ਦੀ ਲੋਥ ਪਈ ਆ ਸਾਹਮਣੇ, ਮਰਿਆ ਪਿਆ ਲੜਕਾ ਤੇ ਰੋ ਰਿਹਾ, ਦੁਥੜੇ ਮਾਰ ਕੇ ਅੱਖਾਂ ਭਰੀਆਂ ਹੋਈਆਂ ਤੇ ਫੁੱਟ ਫੁੱਟ ਕੇ ਤਾਹਾਂ ਮਾਰ ਮਾਰ ਕੇ ਵੈਣ ਪਾ ਪਾ ਕੇ ਰੋਣ ਲੱਗਾ।
ਕੁਛ ਥਿਰਿਓ ਨਿਕਟ ਨਾ ਦਿਖ ਸਕਾਏ।
ਕਹਿੰਦੇ ਥੋੜਾ ਜਿਹਾ ਕੋਲ ਟਿਕਿਆ ਪਰ ਮਾਰ ਬੜੀ ਹੋ ਰਹੀ ਸੀ, ਜੰਗ ਬੜਾ ਮਚਿਆ ਹੋਇਆ ਸੀ, ਚੰਗੀ ਤਰ੍ਹਾਂ ਆਪਣੇ ਪੁੱਤਰ ਦੀ ਲੋਥ ਨੂੰ ਵੇਖ ਵੀ ਨਹੀਂ ਸਕਿਆ।
ਜਨ ਫਟ ਰਿਹਾ ਬੋ ਕਸ਼ਟ ਮਾਏ,
ਇੰਨਾ ਦੁੱਖ ਲੱਗਾ ਇਹਦੇ ਹਿਰਦੇ ਨੂੰ, ਇੰਨਾ ਕਸ਼ਟ ਕੇ ਮਾਨੋ ਕਸ਼ਟ ਨਾਲ ਇਹਦਾ ਕਲੇਜਾ ਫਟਦਾ ਜਾਂਦਾ ਹੈ, ਇਹਦਾ ਕਲੇਜਾ ਪਾੜਦਾ ਜਾ ਰਿਹਾ ਕਸ਼ਟ ਨਾਲ, ਦੁੱਖ ਦੇ ਨਾਲ।
ਤਬ ਲੋਸ ਪਟ ਜੇਠਾ ਪ੍ਰਚੰਡ,
ਇੰਨੇ ਨੂੰ ਇਹ ਲੜ ਰਿਹਾ ਸੀ ਕਿ ਇੰਨੇ ਨੂੰ ਸਤਿਗੁਰਾਂ ਦਾ ਮਹਾਨ ਪ੍ਰਚੰਡ ਸੂਰਮਾ ਬਹਾਦਰ ਯੋਧਾ ਜਿਹਦਾ ਨਾਂ ਹੈ ਭਾਈ ਜੇਠਾ,
ਬਲਵੰਡ ਬੜੋ ਚਿਤ ਚੈ ਕਮੰਡ,
ਬੜਾ ਬਲੀ ਹੈ ਭਾਈ ਜੇਠਾ ਜੀ, ਬੜੇ ਬਲਵਾਨ ਸਨ, ਬੜੇ ਯੋਧੇ ਸਨ, ਇਹਨਾਂ ਦੋ ਜੰਗਾਂ ਪਹਿਲੀਆਂ ਵੀ ਲੜੀਆਂ ਨੇ, ਅੰਮ੍ਰਿਤਸਰ ਸਾਹਿਬ ਦੀ ਤੇ ਹਰਗੋਬਿੰਦਪੁਰੇ ਦੀ ਜੰਗ ਵੀ ਭਾਈ ਜੇਠਾ ਜੀ ਨੇ ਵੇਖੀ ਹੋਈ ਤੇ ਲੜੀ ਹੋਈ ਸੀ, ਆ ਤੀਸਰੀ ਜੰਗ ਵਿੱਚ ਹਾਜ਼ਰੀ ਲਵਾ ਰਹੇ ਸਨ। ਭਾਈ ਜੇਠਾ ਜੀ ਜੋ ਬੜੇ ਬਲਵਾਨ ਨੇ, ਬੜੇ ਯੋਧੇ ਨੇ, ਬੜੇ ਸੂਰਮੇ ਹਨ,
ਕਰ ਤੁੰਦ ਤੁਰੰਗਮ ਅਗਰ ਜਾਏ,
ਜਿੱਥੇ ਤੁਰਕ ਹਮਲਾ ਕਰਕੇ ਅੱਗੇ ਵੱਧ ਰਹੇ ਸੀ ਨਾ, ਭਾਈ ਜੇਠਾ ਜੀ ਇਕੱਲੇ ਹੀ ਨਾਲ ਕਿਸੇ ਸਾਥੀ ਨੂੰ ਨਹੀਂ ਲਿਆ, ਮਨ ਚ ਇੰਨਾ ਰੋਸ ਜਾਗਿਆ ਤੁਰਕਾਂ ਨੂੰ ਮਾਰਨ ਵਾਸਤੇ ਕਿ ਰੋਸ ਨਾਲ ਬੀਰ ਰਸ ਵਿੱਚ ਭਿੱਜੇ। ਭਾਈ ਜੇਠਾ ਜੀ ਨੇ ਕੱਲਿਆਂ ਨਹੀਂ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਤੁਰਕਾਂ ਵੱਲ ਵੱਧ ਪਏ।
ਸਮਦਾਏ ਬਾਣ ਮਾਰੇ ਰਿਸਾਏ,
ਬਹੁਤ ਸਾਰੇ ਬਾਣ ਰਿਸ ਰਿਸ ਕੇ ਕ੍ਰੋਧ ਵਿੱਚ ਆ ਕੇ ਭਾਈ ਜੇਠਾ ਜੀ ਨੇ ਆਪਣੀ ਕਮਾਨ ਚੋਂ ਛੱਡੇ ਹਨ।
ਜੈ ਲਲਾ ਬੇਗ ਤੇ ਸਮੁਖ ਹੋਏ,
ਭਾਈ ਜੇਠਾ ਜੀ ਲੜਦਿਆਂ ਲੜਦਿਆਂ ਲੱਲਾ ਬੇਗ ਦੇ ਸਾਹਮਣੇ ਜਾਣਾ ਚਾਹੁੰਦੇ ਸਨ, ਲੱਲਾ ਬੇਗ ਨਾਲ ਜਾ ਕੇ ਲੜਨਾ ਚਾਹੁੰਦੇ ਸਨ।
ਰੁਪ ਰਿਓ ਵੀਰ ਸ਼ਤਰਾਨ ਪਰੋਏ,
ਰੁਪ ਗਿਆ ਵੀਰ ਯੋਧਾ ਭਾਈ ਜੇਠਾ, ਬੜੇ ਦੁਸ਼ਮਣਾਂ ਨੂੰ ਪਰੋਇਆ, ਬੜੀਆਂ ਦੀਆਂ ਛਾਤੀਆਂ ਪਰੋ ਪਰੋ ਕੇ ਵਿੰਨ ਵਿੰਨ ਕੇ ਸੁੱਟਿਆ।
ਮੁਗਲਾਂ ਵਿੱਚ ਗਰਜਿਓ ਬਿਲੰਦ,
ਮੁਗਲਾਂ ਦੇ ਵਿੱਚ ਉਹ 100 ਪਠਾਨ ਜਿਹੜੇ ਬੜੇ ਦਲੇਰ ਸੀ, ਬਹਾਦਰ ਸਨ, ਉਹਨਾਂ ਦੇ ਵਿੱਚ ਜਾ ਬੜੇ ਭਾਈ ਜੇਠਾ ਜੀ ਇਕੱਲੇ, ਜਿਹੜੇ 100 ਸੂਰਮੇ ਬੜੇ ਬਲੀ ਸਨ, ਦੂੰਬਾ ਦੂੰਬਾ ਖਾ ਜਾਣ ਵਾਲੇ ਸਨ, ਉਹਨਾਂ ਦੇ ਵਿੱਚ ਭਾਈ ਜੇਠਾ ਜੀ ਇਕੱਲੇ ਜਾ ਵੜੇ ਔਰ ਬੜਿਆਂ ਨੂੰ ਛਾਤੀਆਂ ਨੂੰ ਪਰੋਇਆ, ਜਿਹੜੇ ਵੱਡੇ ਵੱਡੇ ਮਰਦ ਦਲੇਰ ਕਹਾਉਣ ਵਾਲੇ ਭਾਈ ਜੇਠੇ ਨੇ ਮਾਰੇ।
ਬਿਨ ਤਰਾਸ ਸ਼ਸਤਰ ਗਏ ਕਰ ਨਿਕੰਦ,
ਮੁਗਲਾਂ ਦੇ ਵਿੱਚ ਜਾ ਕੇ ਗਰਜੇ ਭਾਈ ਜੇਠਾ ਜੀ, ਬਿਨਾਂ ਡਰ ਤੋਂ, ਕੋਈ ਡਰ ਨਹੀਂ ਮਨਾਇਆ ਮਨ ਚ, ਕੋਈ ਭੈ ਨਹੀਂ ਮਨਾਇਆ, ਬਹੁਤ ਸਾਰੇ ਸ਼ਸਤਰ ਭਾਈ ਸਾਹਿਬ ਨੇ ਚਲਾਏ, ਸ਼ਸਤਰ ਪਕੜ ਕੇ ਬਹੁਤਿਆਂ ਨੂੰ ਮਾਰਿਆ।
ਜੈ ਲਲਾ ਬੇਗ ਕੋ ਕਰਨ ਕਾਤ,
ਭਾਈ ਜੇਠਾ ਜੀ ਲੱਲਾ ਬੇਗ ਤੱਕ ਜਾਣਾ ਚਾਹੁੰਦੇ ਸੀ ਲੜਦਿਆਂ, ਲੱਲਾ ਬੇਗ ਪਿੱਛੇ ਖੜਾ ਸੀ, ਤੁਰਕਾਂ ਨੂੰ ਚੀਰ ਕੇ ਭਾਈ ਜੇਠਾ ਜੀ ਲੜਦਿਆਂ ਲੜਦਿਆਂ ਲੱਲਾ ਬੇਗ ਕੋਲ ਪਹੁੰਚ ਕੇ ਲੱਲਾ ਬੇਗ ਨੂੰ ਮਾਰਨਾ ਚਾਹੁੰਦੇ ਸਨ। ਰੋਸ ਵਿੱਚ ਆ ਕੇ ਭਾਈ ਜੇਠਾ ਜੀ ਨੇ ਆਪਣੀ ਕਰਾ ਚੋਲ ਤੇਗ ਮਿਆਨ ਚੋਂ ਧੂਈ ਹੈ।
ਹੈ ਪ੍ਰੇਰ ਸਮੁਖ ਕੀ ਨੇਰ ਜਾਏ,
ਘੋੜੇ ਨੂੰ ਪ੍ਰੇਰ ਕੇ ਭਾਈ ਜੇਠਾ ਜੀ ਬਿਲਕੁਲ ਨੇੜੇ ਚਲੇ ਗਏ ਨੇ, ਜਿੱਥੇ ਲੱਲਾ ਬੇਗ ਖੜਾ ਸੀ ਨਾ, ਬਿਲਕੁਲ ਹੀ ਕੁਝ ਕੁ ਵਿੱਥ ਤੱਕ ਭਾਈ ਜੇਠਾ ਜੀ ਲੜਦਿਆਂ ਲੜਦਿਆਂ ਤੁਰਕਾਂ ਨੂੰ ਚੀਰਦਿਆਂ ਹੋਇਆਂ ਉੱਥੇ ਤੱਕ ਆ ਨਿਕਲੇ ਨੇ।
ਸਿਰ ਕੋ ਪ੍ਰਹਾਰ ਦੀਨ ਚਲਾਏ,
ਤੇ ਕਹਿੰਦੇ ਬਹੁਤ ਸਾਰੇ ਵਾਰ ਭਾਈ ਜੇਠਾ ਜੀ ਨੇ ਕੀਤੇ ਹਨ।
ਲੱਗ ਗਇਓ ਲੋ ਪਰ ਨਿਫਲ ਕਾਤ,
ਇੱਕ ਵਾਰੀ ਤੇ ਜਾ ਕੇ ਭਾਈ ਜੇਠਾ ਜੀ ਨੇ ਲੱਲਾ ਬੇਗ ਤੇ ਤੇਗ ਦਾ ਵਾਰ ਕਰ ਹੀ ਦਿੱਤਾ, ਜਦੋਂ ਕੋਲ ਜਾ ਕੇ ਵਾਰ ਕੀਤਾ ਉਹਨੇ ਸਿਰ ਤੇ ਲੋਹੇ ਦਾ ਟੋਪ ਪਾਇਆ, ਬਚ ਗਿਆ। ਇਹਨੇ ਨੂੰ ਹੋਰ ਤੁਰਕ ਆ ਗਏ, ਉਹਨਾਂ ਨੇ ਭਾਈ ਜੇਠੇ ਨੂੰ ਘੇਰ ਲਿਆ, ਲੱਲਾ ਬੇਗ ਪਾਸੇ ਹਟ ਗਿਆ, ਪਰ ਲੱਲਾ ਬੇਗ ਦੀ ਮੌਤ ਨਹੀਂ ਹੋ ਸਕੀ।
ਗੈ ਕਰਾ ਚੋਲ ਖੈਂਚਿਓ ਰਸਾਤ, ਹੈ ਪ੍ਰੇਰ ਸਮੁਖ ਕੀ ਨੇਰ ਜਾਏ, ਸਿਰ ਕੋ ਪ੍ਰਹਾਰ ਦੀਨੇ ਚਲਾਏ, ਲੱਗ ਗਏ ਉਹ ਲੋ ਪਰ ਨਿਫਲ ਕਾਤ, ਤਬ ਲੱਲਾ ਬੇਗ ਔਰ ਬੋਰ ਸਾਤ।
ਇੱਕ ਵਾਰੀ ਤਾਂ ਭਾਈ ਜੇਠਾ ਜੀ ਨੇ ਜਾ ਕੇ ਤੇਗ ਦਾ ਵਾਰ ਕੀਤਾ, ਪਰ ਲੱਲਾ ਬੇਗ ਦੇ ਲੋਹੇ ਦੇ ਟੋਪ ਤੇ ਉਹ ਵਾਰ ਵੱਜਾ ਤੇ ਬਚ ਗਿਆ। ਪਰ ਲੱਲਾ ਬੇਗ ਨੂੰ ਬੜਾ ਗੁੱਸਾ ਆਇਆ, ਇਹ ਬੜਾ ਰੋਸ ਵਿੱਚ ਆਇਆ ਵੀ ਇਹ ਕੱਲਾ ਹੀ ਨਿਕਲ ਕੇ ਆ ਗਿਆ ਸਿੱਖਾਂ ਵਿੱਚੋਂ ਤੇ ਮੇਰੇ ਤੱਕ ਆ ਪਹੁੰਚਿਆ ਮੈਨੂੰ ਮਾਰਨ ਵਾਸਤੇ।
ਨਿਜ ਖੜਕ ਖੈਂਚ ਕੀ ਨਸ ਪ੍ਰਹਾਰ।
ਲੱਲਾ ਬੇਗ ਨੇ ਆਪਣੀ ਤੇਗ ਦਾ ਵਾਰ ਕੀਤਾ, ਲੱਲਾ ਬੇਗ ਨੇ ਵੀ ਆਪਣੀ ਤੇਗ ਧੂ ਲਈ ਤੇ ਤੇਗ ਦਾ ਵਾਰ ਕੀਤਾ ਭਾਈ ਜੇਠਾ ਜੀ ਤੇ।
ਐ ਚੱਪਲ ਹੋਤ ਕੇ ਲਗਤ ਵਾਰ।
ਘੋੜਾ ਚੰਚਲ ਸੀ ਤੇ ਇਹਨੇ ਭਾਈ ਸਾਹਿਬ ਭਾਈ ਜੇਠਾ ਜੀ ਦੇ ਉੱਤੇ ਵਾਰ ਕੀਤਾ।
ਕੁਛ ਤਨਕ ਕਾਵਿ ਸ਼ਰੋਣਤ ਚਲੰਤ।
ਪਰ ਘੋੜਾ ਥੋੜਾ ਜਿਹਾ ਅੱਗੇ ਚੱਲ ਗਿਆ, ਇਸ ਕਰਕੇ ਜ਼ਿਆਦਾ ਜ਼ਖਮ ਨਹੀਂ ਲੱਗਾ ਭਾਈ ਜੇਠਾ ਜੀ ਦੇ ਸਰੀਰ ਤੇ। ਤੇਗ ਵੱਜੀ, ਸਰੀਰ ਚੋਂ ਲਹੂ ਵੀ ਨੁਚੜਿਆ, ਪਰ ਥੋੜਾ ਜਿਹਾ ਕਾਵ ਸੀ। ਭਾਈ ਸਾਹਿਬ ਨੇ ਉਸ ਕਾਵ ਦਾ ਕੋਈ ਪ੍ਰਵਾਹ ਨਹੀਂ ਕੀਤੀ, ਉਸ ਜ਼ਖਮ ਦੀ ਕੋਈ ਚਿੰਤਾ ਨਹੀਂ ਕੀਤੀ।
ਜੇਠਾ ਸੁਬੀਰ ਜੇਠਾ ਲੜੰਤ।
ਭਾਈ ਜੇਠਾ ਜੀ ਬੜੇ ਜੇਠਾ, ਜੇਠਾ ਨਾਮ ਵੱਡਿਆਂ ਦਾ ਵੀ ਹੁੰਦਾ ਤੇ ਵੱਡੇ ਵੀਰ ਦੇ ਸਮਾਨ, ਵੱਡੇ ਯੋਧਿਆਂ ਦੇ ਸਮਾਨ ਭਾਈ ਜੇਠਾ ਜੀ ਲੜ ਰਹੇ ਨੇ।
ਇਮ ਖੜਗ ਚਲਤ, ਇਮ ਖੜਗ ਚਲਤ ਮੁਗਲਨ ਦੇਖ।
ਮੁਗਲਾਂ ਨੇ ਵੇਖਿਆ ਵੀ ਇਹਨੇ ਤਾਂ ਤੇਗ ਦੁਬਾਰਾ ਚਲਾ ਦਿੱਤੀ ਤੇ ਲੱਲਾ ਬੇਗ ਨੂੰ ਮਾਰ ਦੇਣਾ, ਲੱਲਾ ਬੇਗ ਦੀ ਇਹਨੇ ਹੱਤਿਆ ਕਰ ਦੇਣੀ ਹੈ ਜਿਵੇਂ ਤੇਗ ਚਲਾ ਰਿਹਾ। ਭਾਈ ਜੇਠੇ ਦੀ ਚਲਦੀ ਤੇਗ ਵੇਖ ਕੇ ਮੁਗਲਾਂ ਨੇ ਸਾਰਿਆਂ ਨੇ ਹਮਲਾ ਕਰ ਦਿੱਤਾ।
ਸਭ ਪਰੇ ਆਨ ਓਰੜ ਅਭਿਸ਼ੇਕ।
ਚਾਰੇ ਪਾਸਿਓਂ ਭਾਈ ਜੇਠਾ ਜੀ ਨੂੰ ਘੇਰ ਲਿਆ, ਓਰੜ ਸਾਰੇ ਹੀ ਆਣ ਪਏ, ਇੱਕ ਦੋ ਚਾਰ ਪੰਜ ਦਸ ਵੀਹ ਪੰਜਾਹ ਪਠਾਨ ਸਾਰੇ ਹੀ ਆਣ ਪਏ ਮੁਗਲ। ਭਾਈ ਜੇਠਾ ਜੀ ਕੱਲੇ ਸਾਰਿਆਂ ਵਿੱਚ ਘਿਰ ਗਏ।
ਕੇ ਖੜਗ ਤੁਪ ਕੇ ਨੇਜ਼ਾ ਉਭਾਰ।
ਕਿਸੇ ਨੇ ਤੇਗ ਦਾ ਵਾਰ ਕੀਤਾ, ਕਿਸੇ ਨੇ ਬੰਦੂਕ ਦਾ ਗੋਲੀ ਚਲਾਈ, ਕਿਸੇ ਨੇ ਨੇਜਾ ਉਭਾਰ ਕੇ ਮਾਰਿਆ।
ਸਭ ਪਰੇ ਜਾਏ ਕੈ ਮਾਰ ਮਾਰ।
ਸਾਰੇ ਹਥਿਆਰ ਚੁੱਕ ਕੇ ਮਾਰ ਲੋ ਕਰਕੇ ਭਾਈ ਜੇਠਾ ਜੀ ਤੇ ਆਣ ਕੇ ਟੁੱਟ ਕੇ ਪੈ ਗਏ।
ਗਿਰ ਗਏ ਵੀਰ ਇੱਕ ਸਭ ਨਮਾਹੇ।
ਸਾਰੇ ਸੂਰਮਿਆਂ ਵਿੱਚ ਭਾਈ ਜੇਠਾ ਜੀ ਕੱਲੇ ਹੀ ਘਿਰ ਗਏ, ਕੱਲੇ ਸਾਰੇ ਤੁਰਕਾਂ ਦੇ ਘੇਰੇ ਵਿੱਚ ਭਾਈ ਜੇਠਾ ਜੀ ਘਿਰ ਗਏ।
ਮੁਖ ਸ਼ਮਸ ਸੇਤ ਬਦ ਬੈਸ ਜਾਏ।
ਭਾਈ ਜੇਠਾ ਜੀ ਦੀ ਉਮਰ 70 ਸਾਲ ਤੋਂ ਉੱਤੇ ਦੀ ਸੀ, ਬਜ਼ੁਰਗੀ ਵਾਲੀ ਅਵਸਥਾ ਸੀ। ਚਿਹਰੇ ਦੇ ਉੱਤੇ ਵੱਡਾ ਲੰਮਾ ਦਾੜਾ ਸੀ, ਚਿੱਟੇ ਰੰਗ ਦਾ ਸਾਰਾ ਦਾੜਾ ਸਫੇਦ ਹੋਇਆ ਹੋਇਆ ਸੀ ਤੇ ਭਾਈ ਜੇਠਾ ਜੀ ਫਿਰ ਵੀ ਬੜੀ ਬਹਾਦਰੀ ਨਾਲ ਉਹ 7-7 ਫੁੱਟੇ ਪਠਾਣਾ ਦੇ ਨਾਲ ਲੜ ਰਹੇ ਨੇ।
ਸਭ ਦਿਸ਼ਨ ਝਿਜਕ ਬਾਤ ਪ੍ਰਹਾਰ।
ਝਿਜਕ ਝਿਜਕ ਕੇ ਚਾਰੇ ਪਾਸਿਓਂ ਵਾਰ ਕਰਦੇ, ਜਿੱਧਰੋਂ ਕੋਈ ਤੁਰਕ ਹਮਲਾ ਕਰਕੇ ਆਉਂਦਾ ਉਧਰ ਹੀ ਸ਼ੇਰ ਵਾਂਗਰ ਪੈ ਜਾਂਦੇ ਨੇ ਝਪਟ ਮਾਰ ਕੇ ਭਾਈ ਜੇਠਾ ਜੀ।
ਇੱਕ ਮੁਗਲ ਕੰਧ ਕਰਵਾਰ ਚਾਰ।
ਕਈ ਮੁਗਲਾਂ ਨੂੰ ਜ਼ਖਮੀ ਕੀਤਾ, ਕਈਆਂ ਨੂੰ ਮਾਰਿਆ, ਆਖਰਕਾਰ ਇੱਕ ਮੁਗਲ ਨੇ ਭਾਈ ਜੇਠਾ ਜੀ ਦੇ ਮੋਢੇ ਤੇ ਆ ਕੇ ਤੇਗ ਦਾ ਵਾਰ ਕੀਤਾ।
ਹੈ ਤਰੇ ਗੇਰ ਕਰ ਕੋਪ ਸਾਥ।
ਕਹਿੰਦੇ ਭਾਈ ਸਾਹਿਬ ਭਾਈ ਜੇਠਾ ਜੀ ਦਾ ਮੋਢੇ ਤੇ ਜਦੋਂ ਵਾਰ ਕੀਤੀ ਤੇ ਬਾਂਹ ਵੱਢੀ ਗਈ ਭਾਈ ਜੇਠਾ ਜੀ ਦੀ, ਇੱਕ ਬਾਂਹ ਭਾਈ ਜੇਠਾ ਜੀ ਦੀ ਵੱਢੀ ਗਈ।
ਪੁਨ ਦੁਤੀਆ ਦਿਸ਼ਾ ਹੋਏ ਖੜਗ ਹਾਥ।
ਘੋੜਾ ਵੀ ਮਾਰਿਆ ਗਿਆ ਤੇ ਜਦੋਂ ਥੱਲੇ ਡਿੱਗ ਪਏ ਨਾ ਭਾਈ ਜੇਠਾ ਜੀ ਤੇ ਥੱਲੇ ਡਿੱਗ ਕੇ ਖੱਬੇ ਹੱਥ ਨਾਲ ਕਿਰਪਾਨ ਚੁੱਕ ਲਈ। ਜੇ ਸੱਜਾ ਹੱਥ ਵੱਢਿਆ ਗਿਆ ਤੇ ਫਿਰ ਖੱਬੇ ਹੱਥ ਦੇ ਨਾਲ ਤੇਗ ਚੁੱਕ ਕੇ ਲੜਨਾ ਸ਼ੁਰੂ ਕਰ ਦਿੱਤਾ।
ਜਜਕਾਏ ਸਭ ਨੇ ਇੱਕ ਕਹਿ ਪ੍ਰਹਾਰ।
ਕਹਿੰਦੇ ਜਿਹਨੇ ਤੇਗ ਦਾ ਵਾਰ ਕੀਤਾ ਸੀ ਨਾ ਭਾਈ ਜੇਠਾ ਜੀ ਤੇ, ਭਾਈ ਜੇਠਾ ਜੀ ਨੇ ਝਪਟ ਮਾਰੀ, ਖੱਬੇ ਹੱਥ ਚ ਫੜੀ ਤੇਗ, ਉਹਦੇ ਨਾਲ ਵਾਰ ਕਰਕੇ ਪਹਿਲਾਂ ਉਸ ਪਠਾਨ ਨੂੰ ਮਾਰਿਆ।
ਚੌਂ ਦਿਸ਼ਾ ਮੁਗਲ ਟੂਕੇ ਪੁਕਾਰ।
ਚਾਰੇ ਪਾਸਿਓਂ ਮੁਗਲ ਟੁੱਕ ਕੇ ਆ ਗਏ ਨੇ, ਵਾਰ ਕਰ ਰਹੇ ਨੇ ਪੁਕਾਰ ਪੁਕਾਰ ਕੇ ਭਾਈ ਜੇਠੇ ਤੇ।
ਪਰ ਵੇਖ ਜੱਥਾ ਸਤਸੂਰ ਪਾਏ।
ਏਦਾਂ ਘੇਰਾ ਪੈ ਗਿਆ ਭਾਈ ਜੇਠਾ ਜੀ ਨੂੰ ਜਿਵੇਂ ਸੂਰਜ ਨੂੰ ਬੱਦਲ ਘੇਰਾ ਪਾ ਲੈਂਦੇ ਨੇ, ਜਿਵੇਂ ਸੂਰਜ ਦੇ ਚਾਰੇ ਪਾਸੇ ਬੱਦਲ ਘੇਰਾ ਪਾ ਕੇ ਬੱਦਲ ਨੂੰ ਸੂਰਜ ਨੂੰ ਘੇਰਦੇ ਨੇ।
ਤਿਮ ਗਰਜ ਵੀਰ ਸਭ ਮੈਂ ਸੁਹਾਏ।
ਇਦਾਂ ਭਾਈ ਜੇਠਾ ਜੀ ਸੂਰਮਿਆਂ ਵਾਂਗਰ ਇਹਨਾਂ ਸਾਰਿਆਂ ਵਿੱਚ ਗਰਜ ਕੇ ਸੋਭਨੀਕ ਹੋ ਰਹੇ ਨੇ।
ਬਹੁ ਕਰਤ ਸ਼ੀਘਰਤਾ ਨਿਜ ਬਚਾਏ।
ਸ਼ੀਘਰਤਾਈ ਨਾਲ ਲੜਦੇ ਨੇ, ਆਪਣਾ ਆਪ ਬਚਾ ਕੇ ਵੀ ਲੜਦੇ ਵੀ ਜਿੰਨੇ ਵੱਧ ਤੁਰਕ ਮਾਰ ਸਕਾਂ ਮਾਰ ਕੇ ਮਰਾਂ।
ਇਤ ਉਤ ਫਿਰ ਅੰਤ ਸ਼ਤਰਾਨ ਕਾਏ।
ਇਧਰ ਉਧਰ ਫਿਰਦੇ ਭਾਈ ਜੇਠਾ ਜੀ ਬਹੁਤ ਸਾਰੇ ਦੁਸ਼ਮਣਾਂ ਨੂੰ ਘਾਇਲ ਕਰਦਿਆਂ ਹੋਇਆ।
ਇੱਕ ਅਲੀ ਬੇਗ ਤੋਮਰ ਉਭਾਰ।
ਪਠਾਣਾ ਦੇ ਵਿੱਚ ਮੁਗਲਾਂ ਦੇ ਵਿੱਚ ਇੱਕ ਸੂਰਮਾ ਸੀ, ਇਹਦਾ ਨਾਂ ਸੀ ਅਲੀ ਬੇਗ। ਅਲੀ ਬੇਗ ਦੇ ਹੱਥ ਦੇ ਵਿੱਚ ਇੱਕ ਬਰਛੀ ਸੀ, ਉਹਨੇ ਆਪਣੀ ਬਰਛੀ ਉਭਾਰ ਕੇ ਵਾਰ ਕੀਤਾ।
ਓਏ ਬਾਮ ਦਿਸ਼ਾ ਕੀਨੋ ਪ੍ਰਹਾਰ।
ਉਹਨੇ ਭਾਈ ਜੇਠਾ ਜੀ ਦੇ ਖੱਬੇ ਪਾਸੇ ਹੋ ਕੇ ਆਪਣੀ ਬਰਛੀ ਦਾ ਵਾਰ ਕੀਤਾ।
ਲੱਗ ਗਏ ਬੱਬਰ ਹੋਇਓ ਵਿਸਾਲ।
ਉਹ ਘੋੜੇ ਤੇ ਬੈਠਾ ਸੀ, ਭਾਈ ਸਾਹਿਬ ਜੀ ਦੇ ਗਲੇ ਦੇ ਕੋਲ ਉਹਨੇ ਬਰਛੀ ਦਾ ਵਾਰ ਕੀਤਾ ਔਰ ਉਹ ਬਰਛੀ ਧਸ ਕੇ ਥੱਲੇ ਪਸਲੀਆਂ ਤੱਕ ਚਲੀ ਗਈ। ਜਿਹੜਾ ਬੱਬਰ ਸੀ, ਬਬਰ ਕਹਿੰਦੇ ਨੇ ਜਿਹੜਾ ਉਹਦਾ ਅਗਲਾ ਮੁੱਖ ਮੂੰਹ ਹੁੰਦਾ ਬਰਛੀ ਦਾ, ਉਹ ਸਰੀਰ ਦੇ ਵਿੱਚ ਥੱਲੇ ਤੱਕ ਧਸ ਗਿਆ।
ਹੁਣ ਚਲਿਓ ਕੱਢ ਕਰ ਮਨੋ ਮਾਰ।
ਉਹਨੇ ਬਰਛੀ ਮਾਰ ਕੇ ਬਾਹਰ ਕੱਢ ਲਈ। ਅਲੀ ਬੇਗ ਨੇ ਸੋਚਿਆ ਵੀ ਹੁਣ ਮਾਰ ਦਿੱਤਾ, ਇੰਨੀ ਬਰਛੀ ਤਾਂ ਲੰਘਾ ਦਿੱਤੀ, ਉੱਤੋਂ ਗਰਦਨ ਦੇ ਕੋਲੋਂ ਪਸਲੀ ਜਿਹੜੀ ਆਪਣਾ ਹੰਸ ਹੁੰਦਾ ਉੱਥੋਂ ਮਾਰ ਕੇ ਬਰਛੀ ਪਸਲੀਆਂ ਤੱਕ ਚੀਰਦਿਆਂ ਥੱਲੇ ਕੱਢ ਦਿੱਤੀ ਸੀ। ਫਿਰ ਉਹਨੇ ਬਰਛੀ ਬਾਹਰ ਕੱਢ ਲਈ ਅਲੀ ਬੇਗ ਨੇ। ਉਹਨੇ ਸੋਚਿਆ ਵੀ ਹੁਣ ਤਾਂ ਮਰ ਗਿਆ, ਇੰਨੀ ਬਰਛੀ ਮਾਰ ਦਿੱਤੀ, ਹੁਣ ਕਿੱਥੇ ਬਚੇਗਾ। ਉਹ ਆਪਣੇ ਵੱਲੋਂ ਮਾਰ ਕੇ ਪਿੱਛੇ ਮੁੜਿਆ।
ਬਹੁ ਕ੍ਰੋਧ ਹਿਰਦੇ ਨੇ ਕਾਵ ਜਾਨ।
ਪਰ ਭਾਈ ਜੇਠਾ ਜੀ ਨੂੰ ਇਹੋ ਜਿਹਾ ਰੋਸ ਜਾਗਿਆ ਹੋਇਆ ਵੀ ਇਹ ਬਰਛੀ ਮਾਰ ਕੇ ਜਾਵੇ ਕਿਵੇਂ, ਇਹ ਹੁਣ ਜਿਉਂਦਾ ਕਿਵੇਂ ਬਚ ਕੇ ਚਲਾ ਜਾਏ। ਭਾਈ ਸਾਹਿਬ ਨੂੰ ਇੰਨਾ ਗਹਿਰਾ ਜ਼ਖਮ ਲੱਗਾ ਹੋਇਆ ਪਰ ਫਿਰ ਵੀ ਉਸ ਜ਼ਖਮ ਦੀ ਕੋਈ ਪਰਵਾਹ ਨਹੀਂ ਕੀਤੀ।
ਤੇ ਗੈਲ ਹੋਏ ਕਰ ਹੱਥ ਕਿਰਪਾਨ।
ਉਹਦੇ ਪਿੱਛੇ ਮਾਰੀ ਝਪਟ, ਘੋੜੇ ਤੇ ਬੈਠਾ ਹੋਇਆ ਸੀ, ਘੋੜੇ ਉਹ ਪਿੱਛੇ ਹੀ ਮੁੜਿਆ ਸੀ ਹਾਲੇ ਮੂੰਹ ਮੋੜ ਕੇ ਵੀ ਬਸ ਹੁਣ ਤਾਂ ਮਰ ਗਿਆ। ਪਰ ਭਾਈ ਜੇਠਾ ਜੀ ਹਾਲਾਂਕਿ ਖੱਬੇ ਹੱਥ ਨਾਲ ਲੜ ਰਹੇ ਨੇ, ਸੱਜਾ ਵੱਢਿਆ ਗਿਆ, ਖੱਬੇ ਹੱਥ ਦੇ ਨਾਲ ਤੇਗ ਦਾ ਜਾ ਕੇ ਵਾਰ ਕੀਤਾ ਅਲੀ ਬੇਗ ਦੇ ਉੱਤੇ।
ਸੋ ਲਿਓ ਗੇਰ ਕਰ ਪ੍ਰਾਨ ਨਾਸ਼।
ਕਹਿੰਦੇ ਛਾਲ ਮਾਰ ਕੇ, ਪੱਬਾਂ ਤੇ 3 ਫੁੱਟ ਉੱਚੀ ਛਾਲ ਮਾਰ ਕੇ ਘੋੜੇ ਤੇ ਬੈਠੇ ਦਾ ਸਿਰ ਲਾ ਕੇ ਜੰਗ ਦੇ ਮੈਦਾਨ ਚ ਸੁੱਟ ਦਿੱਤਾ ਹੈ।
ਬਹੁ ਤੁਰਕ ਆਨ ਕਰ ਟੁਕੇ ਪਾਸ।
ਸ਼ਹਾਦਤ ਪਾਉਂਦਿਆਂ ਪਾਉਂਦਿਆਂ ਵੀ, ਹਾਲਾਂਕਿ ਇੰਨਾ ਬਰਛਾ ਵੱਜਣ ਤੋਂ ਬਾਅਦ ਵੀ, ਇੰਨੀ ਜ਼ਖਮੀ ਹੋਣ ਤੋਂ ਬਾਅਦ ਵੀ ਅਲੀ ਬੇਗ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਫਿਰ ਭਾਈ ਸਾਹਿਬ ਜੀ ਖਲੋ ਗਏ। ਇੰਨੇ ਨੂੰ ਸਾਰੇ ਤੁਰਕਾਂ ਨੇ ਹਮਲਾ ਕਰ ਦਿੱਤਾ, ਕਿਸੇ ਨੇ ਤੀਰ ਮਾਰਿਆ, ਕਿਸੇ ਨੇ ਨੇਜਾ, ਕਿਸੇ ਨੇ ਕਿਰਪਾਨ, ਕਿਸੇ ਨੇ ਬਰਛਾ, ਕਿਸੇ ਨੇ ਤਬਰ, ਜਿੰਨੇ ਹਥਿਆਰ ਸੀ ਤੁਰਕਾਂ ਦੇ ਕੋਲ ਉਹਨਾਂ ਸਾਰੇ ਹਥਿਆਰ ਭਾਈ ਜੇਠਾ ਜੀ ਤੇ ਚਲਾ ਦਿੱਤੇ।
ਦਿਨ ਕੇ ਪ੍ਰਹਾਰ ਬੋ ਖਾਏ ਖਾਏ।
ਅਨੇਕਾਂ ਜ਼ਖਮ ਆਪਣੇ ਸਰੀਰ ਤੇ ਚੱਲਦਿਆਂ, ਉਹਨਾਂ ਚਲਾਏ ਹੋਏ ਸ਼ਸਤਰਾਂ ਦੇ ਅਨੇਕਾਂ ਵਾਰ ਆਪਣੇ ਤਨ ਦੇ ਉੱਤੇ ਸਰੀਰ ਤੇ ਚੱਲਦੇ ਹੋਇਆ
ਪਹੁੰਚ ਪਹੁੰਚ ਰੇ ਬਕਾਏ ਕਾਏ।
ਜ਼ਖਮ ਖਾ ਵੀ ਰਹੇ ਨੇ, ਨਾਲ ਨਾਲ ਮਾਰਦੇ ਵੀ ਜਾ ਰਹੇ ਨੇ। ਜਿਹੜਾ ਕੋਈ ਜ਼ਖਮ ਮਾਰਦਾ, ਕੋਈ ਤੇਗ ਮਾਰਦਾ ਤੇ ਭੱਜ ਕੇ ਝਪਟ ਮਾਰ ਕੇ ਉਹਨੂੰ ਮਾਰਦੇ ਵੀ ਹਨ।
ਤਬ ਗਿਰਿਓ ਆਪ ਬੋ ਰਿਪਨ ਮਾਰ।
ਇਦਾਂ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਅੰਤ ਨੂੰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਇਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਭਾਈ ਸਾਹਿਬ ਭਾਈ ਜੇਠਾ ਜੀ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਗੁਰਪੁਰੀ ਜਾ ਬਿਰਾਜੇ ਹਨ।
ਚੜ ਗਾ ਬਿਮ ਚੜ ਗਾ ਬਿਮਾਨ ਬੜ ਮੋਦ ਤਾਰ।
ਔਰ ਭਾਈ ਸਾਹਿਬ ਭਾਈ ਜੇਠਾ ਜੀ ਇਹੋ ਮਹਾਂਪੁਰਖ ਨੇ ਜਿਹੜੇ 5ਵੇਂ ਪਾਤਸ਼ਾਹ ਦੀ ਸ਼ਰਨ ਚ ਰਹੇ ਨੇ। ਜਦੋਂ ਮੇਰੇ ਸਾਹਿਬਾਂ ਨੂੰ ਸ਼ਹਾਦਤ ਦਾ ਜਾਮ ਪਿਲਾਇਆ ਗਿਆ, ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ 5 ਸਿੱਖਾਂ ਵਿੱਚ ਭਾਈ ਜੇਠਾ ਜੀ ਵੀ ਲਾਹੌਰ ਉਸ ਕਿਲੇ ਦੇ ਵਿੱਚ ਕੈਦ ਸਨ ਤੇ ਇਹਨਾਂ ਹੀ ਆ ਕੇ ਵਾਪਸ 6ਵੇਂ ਪਾਤਸ਼ਾਹ ਨੂੰ ਸਾਰੀ ਖਬਰ ਦਿੱਤੀ ਸੀ। ਫਿਰ ਗਵਾਲੀਅਰ ਦੇ ਕਿਲੇ ਚ ਵੀ 6ਵੇਂ ਪਾਤਸ਼ਾਹ ਦੇ ਨਾਲ ਰਹੇ ਭਾਈ ਜੇਠਾ ਜੀ। ਇਹੋ ਹੀ ਭਾਈ ਜੇਠਾ ਜੀ ਨੇ ਜਿਨ੍ਹਾਂ ਨੇ ਬਾਦਸ਼ਾਹ ਜਹਾਂਗੀਰ ਦੀ ਛਾਤੀ ਤੇ ਜਾ ਕੇ ਸ਼ੇਰ ਬਣ ਕੇ ਪੈਰ ਰੱਖ ਲਏ ਸਨ ਤੇ ਆਖਿਆ ਸੀ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢੇਗਾ ਤੇ ਬਚੇਗਾ, ਨਹੀਂ ਤਾਂ ਮਾਰ ਮੁਕਾਵਾਂਗੇ। ਇਹੋ ਜਿਹੇ ਮਹਾਨ ਸਿੱਖ ਭਾਈ ਸਾਹਿਬ ਭਾਈ ਜੇਠਾ ਜੀ ਜਿਨ੍ਹਾਂ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕਰਦਿਆਂ ਬਤੀਤ ਕੀਤੀ, ਅੰਤ ਨੂੰ ਜਾਣਦੇ ਸਨ ਵੀ ਮਰਨਾ ਤਾਂ ਹੈ ਹੀ ਹੈ ਪਰ ਆਪਣਾ ਮਰਨਾ ਸਫਲਾ ਕਰਾਂ, ਇਸੇ ਕਰਕੇ ਭਾਈ ਜੇਠਾ ਜੀ ਬਹੁਤ ਸਾਰੇ ਤੁਰਕਾਂ ਨੂੰ ਮਾਰਦਿਆਂ ਹੋਇਆਂ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਗਏ ਔਰ ਵਿਮਾਨ ਤੇ ਸਵਾਰ ਹੋ ਕੇ, ਬੜੇ ਸੋਹਣੇ ਵਿਮਾਨ ਤੇ ਭਾਈ ਜੇਠਾ ਜੀ ਨੂੰ ਸਵਾਰ ਕੀਤਾ ਦੇਵਤਿਆਂ ਨੇ ਔਰ ਭਾਈ ਸਾਹਿਬ ਜੀ ਬੜੀ ਖੁਸ਼ੀ ਦੇ ਨਾਲ ਸੱਚਖੰਡ ਨੂੰ ਗਏ।
ਬਿਖ ਲੱਲਾ ਬੇਗ ਬਿਸਮਿਓ ਬਿਲੰਦ।
ਉਧਰ ਲੱਲਾ ਬੇਗ ਬੜਾ ਹੈਰਾਨ ਹੋਇਆ ਭਾਈ ਜੇਠਾ ਜੀ ਵੱਲੋਂ ਕੀਤਾ ਜੰਗ ਵੇਖ ਕੇ ਵੀ ਇੰਨਾ ਜ਼ਖਮੀ ਹੋ ਜਾਣ ਤੋਂ ਬਾਅਦ ਵੀ ਇੰਨੀ ਬਹਾਦਰੀ ਨਾਲ ਲੜਦਾ ਰਿਹਾ। ਵੇਖ ਕੇ ਲੱਲਾ ਬੇਗ ਹੈਰਾਨ ਸੀ,
ਬੋਲੜਿਓ ਬਹਾਦਰ ਹੋ ਜਵੰਦ,
ਸੋਚਦਾ ਕਹਿੰਦੇ ਵਾਕਈ ਬੜਾ ਬਹਾਦਰ ਸੀ ਇਹ ਸੂਰਮਾ, ਹੈ ਤਾਂ ਬਜ਼ੁਰਗ ਸੀ ਪਰ ਬੜੀ ਬਹਾਦਰੀ ਨਾਲ ਲੜਿਆ, ਕੋਈ ਨੌਜਵਾਨ ਵੀ ਏਦਾਂ ਨਹੀਂ ਲੜ ਸਕਦਾ, ਏਡੀ ਬਹਾਦਰੀ ਦੇ ਨਾਲ ਲੜਿਆ ਹੈ।
ਗੁਰੂ ਸਪੱਟ ਬੜੇ ਲਸ਼ਕਰ ਖਪਾਏ,
ਸੋਚਦਾ ਲੱਲਾ ਬੇਗ ਕਹਿੰਦਾ ਗੁਰੂ ਦੇ ਸੂਰਮੇ ਬੜੇ ਬਲੀ ਨੇ, ਗੁਰੂ ਦੇ ਸੂਰਮੇ ਬੜੇ ਬਹਾਦਰ ਨੇ ਜਿਨ੍ਹਾਂ ਨੇ ਮੇਰਾ ਏਡਾ ਵੱਡਾ ਲਸ਼ਕਰ ਖਪਾ ਦਿੱਤਾ ਹੈ, ਏਡੇ ਵੱਡੇ ਦਲ ਨੂੰ ਮਾਰ ਮੁਕਾਇਆ ਹੈ।
ਓਏ ਟੋਕ ਟੋਕ ਹੈ ਜੁਤ ਨਸਾਏ,
ਇਹ ਵੇਖੋ ਏਡੇ ਬਹਾਦਰ ਵੀ ਟੁਕੜੇ ਟੁਕੜੇ ਹੋਇਆ ਤਾਂ ਸ਼ਾਂਤ ਹੋਇਆ, ਮਰਦਾ ਮਰਦਾ ਵੀ ਕਈਆਂ ਨੂੰ ਮਾਰ ਕੇ ਮਰਿਆ, ਮਾਰੀ ਨਹੀਂ ਸੀ ਰਿਹਾ, ਮਰਦਾ ਹੋਇਆ ਵੀ ਕਈਆਂ ਨੂੰ ਮਾਰ ਕੇ ਮਰਿਆ, ਟੁਕੜੇ ਟੁਕੜੇ ਹੋ ਗਿਆ, ਘੋੜੇ ਸਮੇਤ ਜੰਗ ਦੇ ਮੈਦਾਨ ਚ ਮਾਰਿਆ ਗਿਆ।
ਬਿਨ ਤਰਾਸ ਲੜਤ ਨਾ ਗਿਣੈ ਬ੍ਰਿੰਦ,
ਡਰ ਤੋਂ ਬਿਨਾਂ ਲੜਦਾ ਰਿਹਾ, ਕੋਈ ਭੈ ਹੈ ਹੀ ਨਹੀਂ ਸੀ ਇਹਦੇ ਅੰਦਰ, ਕੋਈ ਖੌਫ ਨਹੀਂ ਸੀ ਲੜਦਿਆਂ ਹੋਇਆ, ਨਿਡਰ ਹੋ ਕੇ ਨਿਰਭਉ ਹੋ ਕੇ ਜੰਗ ਦੇ ਮੈਦਾਨ ਚ ਲੜ ਰਿਹਾ ਸੀ। ਇਹ ਨਹੀਂ ਗਿਣਿਆ ਕਿ ਮੇਰੇ ਸਾਹਮਣੇ ਬਹੁਤੇ ਤੁਰਕ ਨੇ, ਕੱਲਾ ਹੀ ਬਹੁਤਿਆਂ ਨਾਲ ਲੜਨ ਦਾ ਜਿਗਰਾ ਰੱਖਣ ਵਾਲਾ ਸੀ।
ਬਹੁਤ ਤੁਰਕ ਮਾਰ ਗਰ ਜੰਤ ਬਿਲੰਤ,
ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਆਖਰਕਾਰ ਤੱਕ ਗਰਜਦਾ ਹੋਇਆ ਹੀ ਸ਼ਹਾਦਤ ਪ੍ਰਾਪਤ ਕਰਕੇ ਗਿਆ ਹੈ।
ਇਮ ਗੁਰੂ ਕਿਰੈ ਜਬ ਬੀਚ ਆਏ,
ਸੋਚਦਾ ਲੱਲਾ ਬੇਗ ਜੇ ਕਿਤੇ ਗੁਰੂ ਵੀ ਇਸੇ ਤਰ੍ਹਾਂ ਸਾਡੇ ਘੇਰੇ ਵਿੱਚ ਆ ਜਾਏ, ਇਸੇ ਤਰ੍ਹਾਂ ਗੁਰੂ ਵੀ ਘੇਰਿਆ ਜਾਏ ਸਾਡੇ ਵਿੱਚ ਆ ਕੇ,
ਗੈਲੇ ਘੇਰ ਕਿਮ ਜਾਣ ਨਾ ਪਾਏ,
ਕਹਿੰਦੇ ਉਹਨੂੰ ਵੀ ਅਸੀਂ ਘੇਰ ਲਵਾਂਗੇ, ਜੇ ਉਹਦਾ ਏਡਾ ਸਿੱਖ ਬਲੀ ਸੀ ਉਹਨੂੰ ਅਸੀਂ ਘੇਰ ਕੇ ਮਾਰ ਦਿੱਤਾ, ਜੇ ਗੁਰੂ ਵੀ ਸਾਡੇ ਘੇਰੇ ਚ ਏਦਾਂ ਆ ਗਿਆ ਤੇ ਅਸੀਂ ਉਹਨੂੰ ਜਾਣ ਨਹੀਂ ਦਿਆਂਗੇ।
ਜੋ ਕਰੈ ਬਹੁਤ ਸ਼ਰ ਸ਼ਸਤਨ ਪ੍ਰਹਾਰ,
ਕਹਿੰਦੇ ਸੁਣਿਆ ਵੀ ਗੁਰੂ ਵੀ ਬੜਾ ਸ਼ਸਤਰਧਾਰੀ ਹੈ, ਉਹ ਬੜੇ ਸ਼ਸਤਰਾਂ ਦੇ ਪ੍ਰਹਾਰ ਕਰਦਾ,
ਹਥਿਆਰ ਮਾਰਦਾ ਹੈ ਸੰਗਾਰ,
ਤੇ ਜੇ ਕਿਤੇ ਗੁਰੂ ਸਾਡੇ ਘੇਰੇ ਚ ਆ ਜਾਏ ਤੇ ਉਹਨੂੰ ਹਥਿਆਰ ਮਾਰ ਮਾਰ ਕੇ, ਸ਼ਸਤਰ ਮਾਰ ਮਾਰ ਕੇ ਉਹਨੂੰ ਸੰਘਾਰ ਦਿਆਂਗੇ।
ਇਤ ਭਇਓ ਜੁਧ ਜੇਠੇ ਪ੍ਰਚੰਡ,
ਇਹਦਾ ਲੱਲਾ ਬੇਗ ਸੋਚ ਰਿਹਾ ਵੀ ਗੁਰੂ ਸਾਹਿਬ ਨੂੰ ਘੇਰੇ ਚ ਲਿਆਵਾਂ, ਪਰ ਇਹ ਤਾਂ ਸੁਪਨਾ ਹੀ ਹੈ ਜਿਹੜਾ ਇਹਦਾ ਮਨ ਚ ਹੀ ਰਹਿ ਜਾਣਾ। ਗੁਰੂ ਖਾਲਸਾ ਜੀ ਇਸ ਪ੍ਰਕਾਰ ਨਾਲ ਇੱਧਰ ਭਾਈ ਸਾਹਿਬ ਭਾਈ ਜੋ ਜੇਠਾ ਜੀ ਜਿਹੜੇ ਜੰਗ ਦੇ ਮੈਦਾਨ ਚ ਲੜੇ ਹਨ,
ਗੁਰਪੁਰੀ ਪਹੁੰਚੇ ਹੋਏ ਖੰਡ ਖੰਡ,
ਟੁਕੜੇ ਟੁਕੜੇ ਹੋ ਕੇ ਪੁਰਜਾ ਪੁਰਜਾ ਕਟਾ ਕੇ ਆਪਣੇ ਤਨ ਦਾ ਭਾਈ ਜੇਠਾ ਜੀ ਗੁਰਪੁਰੀ ਜਾ ਬਿਰਾਜੇ ਹਨ।
ਉਤ ਜਾਤੀ ਮਲਕ ਰਸਾਏ ਧਾਏ,
ਉਧਰ ਭਾਈ ਜਾਤੀ ਮਲਕ ਜੀ ਪੁਰੋਹਿਤ ਉਹ ਵੀ ਲੜ ਰਹੇ ਨੇ, ਬੜੇ ਰੋਸ ਵਿੱਚ ਆ ਕੇ ਬੜੇ ਜੋਸ਼ ਵਿੱਚ ਆ ਕੇ ਲੜ ਰਹੇ ਨੇ।
ਜੈ ਸ਼ਮਸ ਬੇਗ ਤੈ ਅਗਰ ਜਾਏ,
ਭਾਈ ਜਾਤੀ ਮਲਕ ਜੀ ਲੜਦਿਆਂ ਹੁਣ ਉਧਰ ਆਏ ਨੇ ਜਿੱਧਰ ਸ਼ਮਸ਼ ਬੇਗ ਲੜ ਰਿਹਾ ਸੀ। ਇਹ ਸ਼ਮਸ਼ ਬੇਗ ਲੱਲਾ ਬੇਗ ਦਾ ਛੋਟਾ ਲੜਕਾ ਹੈ, ਇਹਦਾ ਵੱਡਾ ਭਰਾ ਕਾਸਮ ਬੇਗ ਉਹ ਤਾਂ ਮਾਰਿਆ ਜਾ ਚੁੱਕਾ ਹੈ, ਹੁਣ ਦੂਜਾ ਸ਼ਮਸ਼ ਬੇਗ ਹੈ। ਸ਼ਮਸ਼ ਬੇਗ ਜਿੱਥੇ ਅੱਗੇ ਖਲੋਤਾ ਲੜ ਰਿਹਾ ਸੀ, ਭਾਈ ਜਾਤੀ ਮਲਕ ਜੀ ਲੜਦੇ ਲੜਦੇ ਉਹਦੇ ਤੱਕ ਅੱਗੇ ਆਏ ਹਨ।
ਖੈਂਚੀ ਕਮਾਨ ਮਾਰੇ ਖਤੰਗ,
ਕਮਾਨ ਦੇ ਵਿੱਚ ਤੰਦੀ ਖਿੱਚ ਖਿੱਚ ਕੇ ਖਤੰਗ ਛੱਡ ਰਹੇ ਨੇ, ਤੀਰ ਚਲਾ ਰਹੇ ਨੇ।
ਲੱਗ ਗਏ ਪਾਰ ਪੇ ਫੇਰ ਅੰਗ,
ਜਿਹਨੂੰ ਵੀ ਜਾ ਕੇ ਤੀਰ ਵੱਜਦਾ ਉਹ ਤੀਰ ਵੱਜ ਕੇ ਛਾਤੀ ਚ ਪਾਰ ਨਿਕਲ ਜਾਂਦਾ ਹੈ।
ਚਰਾਂਤ ਚਾਂਪ ਮੁਕਤੰਤ ਤੀਰ,
ਜਦੋਂ ਚਿਲੇ ਤੇ ਚਾੜ ਕੇ ਤੀਰ ਛੱਡਦੇ ਨੇ ਨਾ ਖਾਲਸਾ ਜੀ, ਉਸ ਵੇਲੇ ਕਮਾਨ ਚਿਰੜਨ ਚਿਰੜ ਚਿਰੜ ਕਰਦੀ ਹੈ, ਕਮਾਨ ਦੇ ਵਿੱਚ ਕਹਿੰਦੇ ਚਿਰੜਨ ਦੀ ਆਵਾਜ਼ ਆਉਂਦੀ ਹੈ।
ਖਰਣੰਤ ਖੋਲ ਪਰ ਰੰਤ ਪੀਰ,
ਔਰ ਕਹਿੰਦੇ ਜਿਹੜੇ ਭੀਰੂ ਕਾਇਰ ਨੇ ਉਹ ਡਰ ਰਹੇ ਨੇ, ਔਰ ਇਸ ਪ੍ਰਕਾਰ ਨਾਲ ਸੂਰਮੇ ਖਲੋਂਦੇ ਹਨ।
ਚਰਣੰਤ ਢਾਲ ਸੜਕੰਤ ਤੇਗ,
ਕਹਿੰਦੇ ਢਾਲਾਂ ਖੜਕਦੀਆਂ ਨੇ ਆਪਸ ਵਿੱਚ, ਤੇਗਾਂ ਚੱਲਦੀਆਂ ਨੇ ਤੇ ਤੇਗਾਂ ਚੱਲ ਕੇ ਤੇਗਾਂ ਤੇ ਵੱਜਦੀਆਂ ਨੇ।
ਛੁਟਕੰਤ ਲੋ ਦਰਣੰਤ ਬੇਗ,
ਤੇ ਸੂਰਮਿਆਂ ਨੂੰ ਵੀ ਤੇਗਾਂ ਵੱਜਦੀਆਂ, ਜਿਨ੍ਹਾਂ ਦੇ ਵੱਜਦੀਆਂ ਨੇ ਉਹਨਾਂ ਦੇ ਸਰੀਰ ਵਿੱਚੋਂ ਲਹੂ ਦੀਆਂ ਧਰਾਵਾਂ ਵਹਿ ਟੁਰਦੀਆਂ ਹਨ।
ਹੈਰੰਤ ਮਰਤ ਪੈਰੰਤ ਭਾਗ,
ਜਿਹੜਾ ਖਲੋ ਜਾਂਦਾ ਉਹ ਤਾਂ ਮਾਰਿਆ ਜਾਂਦਾ, ਜਿਹੜਾ ਭੱਜ ਜਾਂਦਾ ਉਹ ਆਪਣੀ ਜਾਨ ਬਚਾ ਲੈਂਦਾ ਹੈ।
ਬੈਕੰਤ ਖੜਗ ਜਿਨ ਸ਼ਨੋਣ ਲਾਗ,
ਕਹਿੰਦੇ ਖੜਗ ਜਿਹਨੂੰ ਵੀ ਜਾ ਕੇ ਤੇਗ ਵੱਜਦੀ ਹੈ ਉਹ ਤੇਗ ਲਾਲ ਰੰਗ ਦੇ ਲਹੂ ਦੇ ਨਾਲ ਲਾਲ ਹੋ ਜਾਂਦੀ ਹੈ।
ਇਮ ਮੱਚੀ ਮਾਰ ਕਮਸਾਨ ਕਾਲ,
ਇਦਾਂ ਦੀ ਮਾਰ ਮੱਚੀ ਆ, ਬੜਾ ਘਮਾਸਾਨ ਜੰਗ ਮਚਿਆ ਹੈ।
ਬਹੁ ਗਿਰਤ ਬੀਰ ਅਰ ਤੁਰੰਗ ਜਾਲ,
ਔਰ ਬੜੇ ਸੂਰਮੇ ਜੰਗ ਦੇ ਮੈਦਾਨ ਚ ਲੜ ਲੜ ਕੇ ਡਿੱਗ ਰਹੇ ਨੇ, ਘੋੜੇ ਮਰ ਮਰ ਕੇ ਡਿੱਗ ਰਹੇ ਹਨ।
ਤੁਕ ਨੇਰ ਮਲਕ ਜਾਤੀ ਰਿਸਾਏ,
ਭਾਈ ਜਾਤੀ ਮਲਕ ਜੀ ਬੜੇ ਰੋਸ ਵਿਚ ਆਏ ਹੋਏ, ਬੜੇ ਕ੍ਰੋਧ ਵਿਚ ਆਏ ਹੋਏ, ਅੱਗੇ ਜਾ ਕੇ ਨੇੜੇ ਟੁਕ ਟੁਕ ਕੇ ਤੁਰਕਾਂ ਨੂੰ ਮਾਰਦੇ ਨੇ।
ਇੱਕ ਸ਼ਮਸ ਬੇਗ ਕੇ ਕਾਲ ਕਾਏ,
ਉਧਰ ਸ਼ਮਸ ਬੇਗ ਦੇ ਨੇੜੇ ਹੋ ਕੇ ਭਾਈ ਜਾਤੀ ਮਲਕ ਸ਼ਮਸ ਬੇਗ ਨਾਲ ਦੋ ਹੱਥ ਕਰਨਾ ਚਾਹੁੰਦੇ ਨੇ, ਸ਼ਮਸ ਬੇਗ ਨੂੰ ਜੰਗ ਦੇ ਮੈਦਾਨ ਚ ਮਾਰਨਾ ਚਾਹੁੰਦੇ ਹਨ।
ਕਰ ਟਾਲ ਅਗਰ ਨਿਜ ਕੋ ਬਚਾਏ,
ਜਦੋਂ ਭਾਈ ਜਾਤੀ ਮਲਕ ਜੀ ਨੇੜੇ ਆਏ ਤੇ ਸ਼ਮਸ ਬੇਗ ਨੇ ਤੇਗ ਦਾ ਵਾਰ ਕਰ ਦਿੱਤਾ, ਉਹਦੀ ਕੀਤੀ ਹੋਈ ਤੇਗ ਦਾ ਵਾਰ ਭਾਈ ਜਾਤੀ ਮਲਕ ਨੇ ਆਪਣੀ ਢਾਲ ਦੇ ਉੱਤੇ ਰੋਕ ਕੇ ਆਪਣਾ ਆਪ ਬਚਾ ਲਿਆ।
ਓਏ ਗਇਓ ਦੂਰ ਬਾਜ਼ੀ ਤਵਾਏ,
ਤੇ ਘੋੜਾ ਤਵਾ ਕੇ ਥੋੜਾ ਜਿਹਾ ਦੂਰ ਹੋ ਗਏ, ਤੇ ਸ਼ਮਸ ਬੇਗ ਵੀ ਆਪਣਾ ਘੋੜਾ ਤੁੜਾ ਕੇ ਥੋੜਾ ਜਿਹਾ ਪਿੱਛੇ ਹਟ ਗਿਆ।
ਤਬ ਆਪਣੇ ਆਪ ਕੋ ਬਲ ਸੰਭਾਲ,
ਇਧਰ ਭਾਈ ਜਾਤੀ ਮਲਕ ਜੀ ਨੇ ਫਿਰ ਆਪਣੇ ਆਪ ਦਾ ਬਲ ਸੰਭਾਲਿਆ ਹੈ।
ਬਲਵਾਨ ਬਾਜ ਤੇ ਕਰ ਉਤਾਲ,
ਔਰ ਬੜਾ ਬਲੀ ਘੋੜਾ ਸੀ ਭਾਈ ਜਾਤੀ ਮਲਕ ਦੇ ਥੱਲੇ ਜਿਹਦੇ ਤੇ ਸਵਾਰ ਹਨ।
ਡਿੱਗ ਪਯੋ ਆਏ ਕਰ ਖਰਗ ਨੰਗ,
ਨੰਗੀ ਤੇਗ ਲੈ ਕੇ ਭਾਈ ਜਾਤੀ ਮਲਕ ਜੀ ਕੋਲ ਆ ਗਏ ਨੇ ਸ਼ਮਸ ਬੇਗ ਦੇ।
ਕਰ ਕੋ ਬਾਰ ਬਡ ਬੇਗ ਸੰਗ,
ਔਰ ਬੜੇ ਵੇਗ ਨਾਲ ਬੜੀ ਤੇਜ਼ੀ ਦੇ ਨਾਲ ਆਪਣਾ ਆਪ ਸੰਭਾਲਦਿਆਂ ਹੋਇਆ ਭਾਈ ਜਾਤੀ ਮਲਕ ਨੇ ਤੇਗ ਦਾ ਵਾਰ ਕੀਤਾ।
ਕੀਨੋ ਪ੍ਰਹਾਰ ਤਨ ਸੁਪੱਟ ਬਿਪਰ,
ਔਰ ਕਹਿੰਦੇ ਭਾਈ ਜਾਤੀ ਮਲਕ ਨੇ ਤੇਗ ਦਾ ਵਾਰ ਕੀਤਾ।
ਰਣ ਚਤੁਰ ਹਾਥ ਤਰ ਸਿਪਰ ਛਿਪਰ,
ਕਹਿੰਦੇ ਉਹ ਅੱਗੋਂ ਬੜਾ ਜੰਗ ਦਾ ਛੋਲਾ ਸੀ, ਉਹਨੇ ਆਪਣੇ ਹੱਥ ਦੇ ਵਿੱਚ ਢਾਲ ਰੱਖੀ ਹੋਈ ਹੈ।
ਲੀਨਸ ਬਚਾਏ ਆਪਣਾ ਸਰੀਰ,
ਢਾਲ ਲੱਗੇ ਕਰਕੇ ਉਹਨੇ ਆਪਣਾ ਸਰੀਰ ਬਚਾ ਲਿਆ।
ਹੋਰ ਪਯੋ ਕੋਪ ਬਿਨ ਤਰਾਸ ਤੀਰ,
ਬੜਾ ਗੁੱਸਾ ਆਇਆ ਉਹਦੇ ਹਿਰਦੇ ਦੇ ਵਿੱਚ, ਤੇ ਬਿਨਾਂ ਤਰਾਸ ਤੋਂ ਡਰ ਤੋਂ ਲੜਨ ਵਾਸਤੇ ਦੋਵੇਂ ਸੂਰਮੇ ਖੜੇ ਹਨ।
ਅਤਨਿਕਟ ਤੁਰੰਗ ਲੜ ਆਪ ਮਾਹੇ,
ਕਹਿੰਦੇ ਜਦੋਂ ਬਿਲਕੁਲ ਹੀ ਨੇੜੇ ਹੋ ਗਏ ਤੇ ਦੋਵਾਂ ਦੇ ਘੋੜੇ ਵੀ ਲੜਨ ਲੱਗ ਪਏ ਆਪਸ ਵਿੱਚ, ਜਾਤੀ ਮਲਕ ਦਾ ਘੋੜਾ ਤੇ ਸ਼ਮਸ ਬੇਗ ਦਾ ਘੋੜਾ, ਉਹ ਘੋੜੇ ਵੀ ਆਪਸ ਵਿੱਚ ਲੜ ਪਏ।
ਤਿਜ ਕੋ ਬਿਲੰਦ ਅਰਥ ਕੀਏ ਨਾਏ,
ਕਹਿੰਦੇ ਭਾਈ ਜਾਤੀ ਮਲਕ ਦਾ ਜਿਹੜਾ ਘੋੜਾ ਸੀ ਨਾ, ਉਹ ਬੜਾ ਬਲੀ ਸੀ, ਉਹਨੇ ਬੜੇ ਬਲ ਦੇ ਨਾਲ ਸ਼ਮਸ ਬੇਗ ਦੇ ਘੋੜੇ ਨੂੰ ਦੁਲੱਤੇ ਮਾਰੇ।
ਹੱਟ ਤੁਰਤ ਪਛੰਡਾ ਮਾਰ ਦੀਨ,
ਪਿੱਛੇ ਹਟ ਕੇ ਨਾ ਤੁਰਤ ਨਾਲ ਘੋੜਾ ਦਾ, ਘੋੜੇ ਦਾ ਪਛੰਡਾ ਬੜਾ ਭੈੜਾ ਹੁੰਦਾ ਹੈ, ਉਹਨੇ ਆਪਣਾ ਪਛੰਡਾ ਮਾਰਿਆ ਸ਼ਮਸ ਬੇਗ ਦੇ ਘੋੜੇ ਨੂੰ।
ਹੈ ਬਲੀ ਤੁਰਕ ਕੋ ਥਕਤ ਕੀਨ,
ਕਹਿੰਦੇ ਜਿਹੜਾ ਤੁਰਕ ਦਾ ਘੋੜਾ ਸੀ ਨਾ ਬੜਾ ਬਲੀ, ਉਹ ਥਕਾ ਦਿੱਤਾ, ਸ਼ਮਸ ਬੇਗ ਦਾ ਜਿਹੜਾ ਘੋੜਾ ਸੀ ਉਹ ਆਖਰਕਾਰ ਥੱਕ ਗਿਆ, ਘੋੜਿਆਂ ਦੀ ਆਪਸ ਚ ਲੜਾਈ ਹੋ ਗਈ ਤੇ ਉਹ ਘੋੜਾ ਥੱਕ ਗਿਆ ਲੜਦਾ ਲੜਦਾ।
ਲੱਗ ਸ਼ਮਸ ਬੇਗ ਕੀ ਜਾਂਗ ਚੋਟ,
ਜਦੋਂ ਪਛੰਡਾ ਮਾਰਿਆ ਨਾ ਭਾਈ ਜਾਤੀ ਮਲਕ ਦੇ ਘੋੜੇ ਨੇ, ਤੇ ਇਹਦਾ ਪਛੰਡਾ ਉਸ ਵੇਲੇ ਸ਼ਮਸ ਬੇਗ ਦੀ ਲੱਤ ਨੂੰ ਵੀ ਵੱਜਾ, ਇਹਦੀ ਲੱਤ ਤੇ ਚੋਟ ਲੱਗ ਗਈ, ਸ਼ਮਸ ਬੇਗ ਦੀ ਲੱਤ ਤੇ ਸੱਟ ਵੱਜ ਗਈ।
ਕਰ ਰਿਹਾ ਯਤਨ ਹੋਏ ਕਹਾ ਓਟ,
ਤੇ ਬਥੇਰਾ ਯਤਨ ਕਰਦਾ ਰਿਹਾ ਬਚਣ ਵਾਸਤੇ ਪਰ ਉਹਨੂੰ ਕੋਈ ਓਟ ਨਜ਼ਰ ਨਹੀਂ ਆਉਂਦੀ।
ਤਿਜ ਸ਼ੀਗਰ ਤਾਰ ਹੈ ਤਾਰ ਫੇਰ,
ਇਧਰ ਭਾਈ ਜਾਤੀ ਮਲਕ ਜੀ ਨੇ ਦੁਬਾਰਾ ਫੇਰ ਘੋੜੇ ਦੀਆਂ ਵਾਗਾਂ ਫੜ ਕੇ ਘੋੜੇ ਦਾ ਮੂੰਹ ਮੋੜਿਆ ਹੈ।
ਹੁਣ ਕਰਿਓ ਆਨ ਕਰ ਤੁਰਕ ਨੇਰ,
ਤੁਰਕ ਦੇ ਨੇੜੇ ਸ਼ਮਸ ਬੇਗ ਦੇ ਘੋੜੇ ਦੇ ਨੇੜੇ ਆਣ ਕੇ ਆਪਣਾ ਘੋੜਾ ਕੀਤਾ ਹੈ।
ਮਾਰਿਓ ਕਿਰਪਾਨ ਲਗ ਕੰਟ ਕਾਏ,
ਵਾਰ ਕੀਤਾ ਹੁਣ ਦਾਸ ਆਪਾਂ ਪੇਚ ਸਮਝ ਕੇ ਉਹ ਆਪਣੀ ਲਾਤੀ ਸੰਭਾਲਦਾ ਰਿਹਾ, ਚੋਟ ਵੱਜ ਗਈ ਸ਼ਮਸ ਬੇਗ ਦੇ। ਇਧਰ ਭਾਈ ਜਾਤੀ ਮਲਕ ਦਾ ਦਾ ਲੱਗਾ, ਇਹਨੇ ਤੇਗ ਦਾ ਵਾਰ ਕੀਤਾ।
ਮਾਰਿਓ ਕਿਰਪਾਨ ਲਗ ਕੰਟ ਕਾਏ,
ਧੋਣ ਦੇ ਉੱਤੇ ਵਾਰ ਕੀਤਾ, ਗਰਦਨ ਦੇ ਉੱਤੇ ਵਾਰ ਕੀਤਾ।
ਫਿਰ ਪਰਿਓ ਜਾਏ ਭੋ ਪਰ ਲੁਠਾਏ,
ਸ਼ਮਸ ਬੇਗ ਦਾ ਦਵਾਣੇ ਵਰਗਾ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਭਾਈ ਜਾਤੀ ਮਲਕ ਨੇ। ਜਿਵੇਂ ਕਿਤੇ ਕੱਦੂ ਤੋੜੀ ਦਾ ਨਾ ਵੇਲ ਨਾਲੋਂ ਤੇ ਕੱਦੂ ਤੋੜ ਕੇ ਸੁੱਟ ਦੇਈਦਾ, ਏਦਾਂ ਇਹਦਾ ਸਿਰ ਵੱਢ ਕੇ ਸ਼ਮਸ਼ ਬੇਗ ਦਾ। ਭਾਈ ਸਾਹਿਬ, ਭਾਈ ਜਾਤੀ ਮਲਕ ਜੀ ਨੇ ਜ਼ਮੀਨ ਤੇ ਸੁੱਟ ਦਿੱਤਾ।
ਜਿਵੇਂ ਪੱਕੇ ਹੋਏ ਫਲ ਡਾਲ ਸੰਗ,
ਜਿਵੇਂ ਕਿਸੇ ਡਾਲੀ ਨਾਲ ਫਲ ਪੱਕਾ ਹੋਇਆ ਲੱਗਾ ਹੋਵੇ,
ਹੱਥੇ ਲਟਕਾ ਗਿਰੇ ਭੰਗ,
ਪੱਕਾ ਫਲ ਲੱਗਾ ਹੋਵੇ ਤੇ ਸੋਟੀ ਮਾਰ ਕੇ ਜਿਵੇਂ ਫਲ ਤੋੜ ਕੇ ਸੁੱਟ ਦੇਈਦਾ ਜ਼ਮੀਨ ਤੇ, ਏਦਾਂ ਇਹਦਾ ਸਿਰ ਲਾਹ ਕੇ ਸੁੱਟਿਆ।
ਤਰ ਸਹਿਤ ਤੁਰੰਗ ਆਗੇ ਚਲੰਤ,
ਸਿਰ ਤਾਂ ਲੈ ਗਿਆ ਥੱਲੇ ਡਿੱਗ ਪਿਆ, ਸਿਰ ਲੈ ਕੇ ਸ਼ਮਸ਼ ਬੇਗ ਦਾ, ਜਿਹੜਾ ਇਹਦਾ ਧੜ ਸੀ ਉਹ ਧੜ ਘੋੜੇ ਦੇ ਉੱਤੇ ਹੀ ਰਹਿ ਗਿਆ, ਘੋੜਾ ਅੱਗੇ ਨੂੰ ਦੌੜ ਪਿਆ ਇਹਦਾ ਧੜ ਲੈ ਕੇ।
ਪਗ ਫਸੇ ਰਕਾਬਨ ਮੈਂ ਗਿਰੰਤ,
ਜਦੋਂ ਇਹਦਾ ਧੜ ਥੱਲੇ ਡਿੱਗਾ ਤੇ ਇਹਦੇ ਜਿਹੜੇ ਪੈਰ ਸੀ ਨਾ ਸ਼ਮਸ਼ ਬੇਗ ਦੇ, ਘੋੜੇ ਦੀਆਂ ਰਕਾਬਾਂ ਚ ਫਸ ਗਏ। ਜਿਹੜੀਆਂ ਘੋੜੇ ਦੀਆਂ ਰਕਾਬਾਂ ਹੁੰਦੀਆਂ, ਘੋੜੇ ਦੀਆਂ ਰਕਾਬਾਂ ਦੇ ਵਿੱਚ ਸ਼ਮਸ਼ ਬੇਗ ਦੀ ਜਿਹੜੀ ਲੋਥ ਸੀ, ਸਿਰ ਤਾਂ ਲੈ ਗਿਆ ਕੱਲਾ ਧੜ ਸੀ, ਉਹ ਧੜ ਦੇ ਜਿਹੜੇ ਇਹਦੇ ਪੈਰ ਸਨ ਉਹ ਘੋੜੇ ਦੀਆਂ ਰਕਾਬਾਂ ਦੇ ਵਿੱਚ ਫਸ ਗਏ।
ਜਦ ਚਲਿਓ ਅਗਰ ਪਰ ਲਟਕ ਆਏ,
ਇਹਦਾ ਜਿਹੜਾ ਧੜ ਸੀ ਉਹ ਥੱਲੇ ਲਟਕ ਗਿਆ, ਘੋੜਾ ਅੱਗੇ ਨੂੰ ਦੌੜੀ ਜਾਏ ਤੇ ਉਹਦੀ ਜਿਹੜੀ ਲੋਥ ਸੀ ਉਹ ਘੋੜੇ ਦੇ ਰਕਾਬਾਂ ਦੇ ਵਿੱਚ ਪੈਰ ਫਸੇ ਹੋਏ ਪਿੱਛੇ ਪਿੱਛੇ ਤਰੀਂਕੀ ਜਾ ਰਹੀ ਹੈ, ਘਸੀਟੀ ਜਾ ਰਹੀ ਹੈ ਤੇ ਘੋੜਾ ਅੱਗੇ ਦੌੜਿਆ ਜਾ ਰਿਹਾ ਹੈ।
ਤਿੜਕਿਓ ਤੁਰੰਗ ਕਰ ਬੇਗ ਧਾਏ,
ਪਸ਼ੂ ਜਾਨਵਰ ਆ ਉਹ ਡਰ ਜਾਂਦਾ ਇਕਦਮ, ਪਤਾ ਨੀ ਕੀ ਹੋ ਗਿਆ। ਉਹ ਜਦੋਂ ਲੋਥ ਪੈਰਾਂ ਵਿੱਚ ਵੱਜਦੀ ਹੈ ਘੋੜੇ ਦੇ ਨਾਲ ਨਾਲ ਘਸੀਟੀ ਜਾ ਰਹੀ, ਰਕਾਬ ਚ ਜੋ ਪੈਰ ਫਸ ਗਿਆ, ਇਹ ਬੜੀ ਭਿਆਨਕ ਹੁੰਦੀ। ਜਿਹੜਾ ਚੰਗਾ ਘੋੜ ਸਵਾਰ ਹੁੰਦਾ ਉਹ ਕਦੇ ਵੀ ਰਕਾਬਾਂ ਚ ਪੂਰਾ ਪੈਰ ਨੀ ਇਸੇ ਕਰਕੇ ਰੱਖਦਾ। ਤੇ ਕਹਿੰਦੇ ਪੈਰ ਦੇ ਵਿੱਚ ਰਕਾਬ ਪਾਈ ਹੋਈ ਸੀ, ਉਹ ਰਕਾਬ ਵਿੱਚ ਪੈਰ ਫਸ ਗਿਆ, ਘੋੜਾ ਦੌੜੀ ਜਾ ਰਿਹਾ, ਇਹਦੀ ਲੋਥ ਨਾਲ ਨਾਲ ਘਸੀਟੀ ਚੱਲੀ ਜਾ ਰਹੀ, ਘੋੜਾ ਹੋਰ ਡਰ ਕੇ ਦੌੜਦਾ, ਤਰਭਕ ਕੇ ਦੌੜਦਾ ਤੇ ਲੋਥ ਨਾਲ ਨਾਲ ਹੀ ਖਿੱਚੀ ਜਾ ਰਿਹਾ।
ਜਿਉਂ ਜਿਉਂ ਚਲਾਂਤੇ ਐ ਜਿਉਂ ਸੁਜਾਏ,
ਜਿਵੇਂ ਜਿਵੇਂ ਘੋੜਾ ਚੱਲਦਾ ਤਿਵੇਂ ਤਿਵੇਂ ਸ਼ਮਸ਼ ਬੇਗ ਦੀ ਲੋਥ ਨਾਲ ਨਾਲ ਹੀ ਖਿੱਚਦੀ ਚੱਲੀ ਜਾ ਰਹੀ ਹੈ।
ਤਿਉਂ ਤਿਉਂ ਤਰਸੰਤ ਸ਼ਬਦ ਜੋ ਉਠਾਏ,
ਜਿਵੇਂ ਜਿਵੇਂ ਲੋਥ ਨਾਲ ਚੱਲਦੀ ਹੈ ਨਾ, ਘੋੜਾ ਡਰ ਡਰ ਕੇ ਹੋਰ ਦੌੜਦਾ, ਦੁਥੱਲੇ ਮਾਰ ਮਾਰ ਕੇ ਆਪਣੀਆਂ ਲੱਤਾਂ ਮਾਰ ਮਾਰ ਕੇ ਉਹ ਹੋਰ ਤੇਜ਼ੀ ਨਾਲ ਦੌੜਦਾ ਹੈ, ਟਿਕਦਾ ਨਹੀਂ।
ਮੈਂ ਟਿਕੈ ਕਿਤੋਂ ਭਜਿਓ ਫਿਰੰਤ,
ਉਹ ਟਿਕਦਾ ਹੀ ਨਹੀਂ ਪਿਆ ਜੰਗ ਦੇ ਮੈਦਾਨ ਚ, ਕਦੇ ਸੱਜੇ ਕਦੇ ਖੱਬੇ ਦੌੜਿਆ ਹੀ ਫਿਰਦਾ, ਲੋਥ ਪੈਰਾਂ ਦੇ ਵਿੱਚ ਰੁਲ ਰਹੀ ਆ ਘੋੜੇ ਦੇ, ਉਹ ਰਕਾਬ ਦੇ ਵਿੱਚ ਪੈਰ ਜੋ ਫਸੇ ਹੋਏ ਨੇ, ਕਹਿੰਦੇ ਦੌੜਦਾ ਹੀ ਚੱਲਿਆ ਜਾ ਰਿਹਾ, ਘੋੜਾ ਰੁਕਦਾ ਹੀ ਨਹੀਂ।
ਦਰਕੋ ਕਸੀਟ ਅਤਿਸ਼ੈ ਪਰੰਤ,
ਬੜਾ ਡਰ ਰਿਹਾ ਘੋੜਾ ਤੇ ਸ਼ਮਸ਼ ਬੇਗ ਦੇ ਧੜ ਨੂੰ ਘਸੀਟਦਾ ਹੀ ਜਾ ਰਿਹਾ।
ਸਭ ਸੈਨ ਬਿਕੈ ਤੂਤ ਨਸਾਏ,
ਸਾਰੀ ਫੌਜ ਵਿੱਚ ਉਹ ਘੋੜਾ ਦੌੜਦਾ ਫਿਰਦਾ ਸੀ, ਤੁਰਕ ਵੇਖ ਰਹੇ ਨੇ ਘੋੜੇ ਨੂੰ ਦੌੜਦੇ ਨੂੰ, ਉਹਦੇ ਘੋੜੇ ਦੇ ਰਕਾਬਾਂ ਚ ਫਸਿਆ ਹੋਇਆ ਜਿਹੜਾ ਸਰੀਰ ਹੈ ਲੋਥ ਹੈ ਉਹਨੂੰ ਵੀ ਵੇਖਦੇ ਨੇ।
ਲੱਲਾ ਬੇਗ ਲੜ ਕੇ ਪੱਟ ਪਾਏ ਕਸ਼ਟ ਪਾਏ,
ਜਿੱਥੇ ਲੱਲਾ ਬੇਗ ਲੜ ਰਿਹਾ ਸੀ ਨਾ ਉਹ ਘੋੜਾ ਉੱਥੇ ਤੱਕ ਆ ਪਹੁੰਚਿਆ, ਸ਼ਮਸ਼ ਬੇਗ ਦੀ ਲੋਥ ਉਹਦੇ ਵਿੱਚ ਫਸੀ ਹੋਈ ਰਕਾਬ ਚ, ਉਹ ਚੱਲਦਾ ਚੱਲਦਾ ਘੋੜਾ ਲੱਲਾ ਬੇਗ ਕੋਲ ਆ ਗਿਆ।
ਘੋੜਾ ਪਛਾਣ ਤਰ ਲਟਕ ਦੇਖ,
ਲੱਲਾ ਬੇਗ ਨੇ ਪਛਾਣਿਆ ਵੀ ਇਹ ਘੋੜਾ ਤਾਂ ਮੇਰੇ ਪੁੱਤਰ ਸ਼ਮਸ਼ ਬੇਗ ਕੋਲ ਸੀ, ਉਹਨੇ ਘੋੜਾ ਪਛਾਣਿਆ ਤੇ ਵੇਖ ਕੇ ਫਿਰ ਲੋਥ ਲਟਕਦੀ ਵੇਖੀ।
ਮਰ ਗਏ ਜਾਨ ਸ਼ੋਕਤ ਵਿਸ਼ੇਕ,
ਬੜਾ ਸ਼ੋਕ ਬਣਾਇਆ ਵੀ ਇਹ ਧੜ ਤਾਂ ਮੇਰੇ ਛੋਟੇ ਪੁੱਤਰ ਸ਼ਮਸ਼ ਬੇਗ ਦਾ, ਸ਼ਮਸ਼ ਬੇਗ ਦੀ ਲੋਥ ਹੈ, ਬੜਾ ਜਿਆਦਾ ਰੋਇਆ, ਬੜਾ ਸ਼ੋਕ ਮਨਾਇਆ ਲੱਲਾ ਬੇਗ ਨੇ।
ਬਿਗ ਮੁਗਲ ਹੇਰ ਕੇ ਅਸ ਚਿਨਾਰ,
ਕੋਲ ਹੋ ਕੇ ਮੁਗਲ ਵੇਖਦੇ ਨੇ, ਕੋਲ ਜਾ ਕੇ ਨਾ ਘੋੜੇ ਦੀ ਪਛਾਣ ਕਰਦੇ ਨੇ।
ਇਹ ਸ਼ਮਸ ਬੇਗ ਕੋ ਤਰ ਉਤਾਰ ਉਦਾਰ,
ਕਹਿੰਦੇ ਵੇਖੋ ਇਹ ਸ਼ਮਸ਼ ਬੇਗ ਹੀ ਹੈ ਕਿ ਕੋਈ ਹੋਰ ਹੈ, ਕਿਉਂਕਿ ਸਿਰ ਕੋਈ ਨੀ ਸੀ ਨਾ, ਸਿਰ ਵੱਢਿਆ ਗਿਆ ਸੀ, ਉਹ ਪਹਿਲਾਂ ਹੀ ਕਿਤੇ ਖਿੰਡਿਆ ਹੋਇਆ, ਕੱਲਾ ਧਾੜੀ ਸੀ। ਕਹਿੰਦੇ ਵੇਖੋ ਪਛਾਣ ਕੇ ਸ਼ਮਸ਼ ਬੇਗ ਹੈ ਕਿ ਕੋਈ ਹੋਰ ਹੈ।
ਨੇ ਮੁੰਡ ਸੰਗ ਲਟਕੰਤ ਰੁੱਡ,
ਕਹਿੰਦੇ ਸਿਰ ਤੇ ਸਿਰ ਕੋਈ ਨੀ ਹੈ, ਧੜ ਦੇ ਕੱਲਾ ਧੜ ਹੀ ਲਟਕਦਾ ਹੋ ਰਿਹਾ।
ਫਿਰ ਮਰਿਓ ਹੋਏ ਰਣ ਮੈਂ ਪ੍ਰਚੰਡ,
ਕਹਿੰਦੇ ਜੀ ਹਾਂ ਸ਼ਮਸ਼ ਬੇਗ ਹੀ ਹੈ, ਉਹੀ ਹੈ, ਉਹਦਾ ਸਰੀਰ ਹੀ ਹੈ, ਸਿਰ ਕੋਈ ਨੀ, ਪਰ ਬੜੇ ਸੂਰਮਿਆਂ ਵਾਂਗਰ ਲੜਿਆ, ਜਿਹਦਾ ਜੰਗ ਦੇ ਮੈਦਾਨ ਚ ਸਿਰ ਕੱਟਿਆ ਗਿਆ।
ਤਬ ਕਯੋ ਤਾਏ ਤੁਮ ਲਖਿਓ ਜਾਏ,
ਕਹਿੰਦੇ ਉਸ ਵੇਲੇ ਕਿਹਾ ਵੀ ਤੁਸੀਂ ਜਾ ਕੇ ਵੇਖੋ।
ਬਿਨ ਮੁੰਡ ਤੁਰੰਗ ਜੁੱਤ ਰੁੰਡ ਸੋਏ,
ਕਹਿੰਦੇ ਉਹੀ ਹੈ ਜਿਹੜਾ ਬਿਨਾਂ ਸਿਰ ਤੋਂ ਸ਼ਮਸ਼ ਬੇਗ ਦਾ ਹੀ ਸਰੀਰ ਨਾਲ ਘੋੜੇ ਦੇ ਲਟਕ ਰਿਹਾ।
ਗਤ ਹੋ ਤੋ ਪਤਨ ਕੀ ਜਿਮ ਸੋ ਜੰਗ,
ਜਿਵੇਂ ਸੂਰਮਿਆਂ ਦੀ ਜੰਗ ਦੇ ਮੈਦਾਨ ਚ ਗਤ ਹੁੰਦੀ ਹਾਲਤ ਹੁੰਦੀ ਹੈ।
ਸੋ ਭਈ ਲਖੋ ਕਰ ਜਾਏ ਅੰਗ।
ਕਹਿੰਦੇ ਜੀ ਉਹੀ ਕੁਝ ਹੋਇਆ, ਲੱਲਾ ਬੇਗ ਤੇਰਾ ਪੁੱਤਰ ਬੜੀ ਬਹਾਦਰੀ ਨਾਲ ਲੜ ਕੇ ਮਰਿਆ। ਉਹ ਕਹਿੰਦੇ ਲੱਲਾ ਬੇਗ ਨੂੰ ਹੌਸਲਾ ਦੇਣ ਵਾਸਤੇ,
ਸੁਣ ਲੱਲਾ ਬੇਗ ਕੋ ਸ਼ੋਕ ਪਾਰ,
ਲੱਲਾ ਬੇਗ ਨੇ ਬੜਾ ਸ਼ੋਕ ਮਨਾਇਆ, ਬੜਾ ਦੁੱਖ ਮਨਾਇਆ।
ਪਰਿਵਾਰ ਮੋਰ ਨਰ ਭੇਤ ਸੰਗਾਰ,
ਕਹਿੰਦਾ ਮੇਰੇ ਪਰਿਵਾਰ ਦੇ ਬੰਦੇ ਮਾਰੇ ਗਏ। ਪਹਿਲਾਂ ਭਾਣਜਾ ਮਾਰਿਆ ਗਿਆ, ਫਿਰ ਭਰਾ ਮਾਰਿਆ ਗਿਆ ਕੰਬਰ ਬੇਗ, ਫਿਰ ਵੱਡਾ ਪੁੱਤਰ ਹੋਣਾ ਛੋਟਾ ਵੀ ਮਾਰਿਆ ਗਿਆ। ਮੇਰੇ ਪਰਿਵਾਰ ਦੇ ਬਹੁਤੇ ਜੀ ਮਾਰੇ ਗਏ ਨੇ।
ਗਿਆਨੀ ਨਰੀਤ ਇਮ ਮੋਰ ਹੋਏ,
ਮੈਨੂੰ ਨਹੀਂ ਸੀ ਪਤਾ ਵੀ ਮੇਰੇ ਨਾਲ ਏਦਾਂ ਵੀ ਹੋਏਗਾ। ਮੈਂ ਤਾਂ ਸੋਚਿਆ ਸੀ ਵੀ ਜਾਂਦਿਆਂ ਅਸੀਂ ਜਿੱਤ ਜਾਣਾ, ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਮੇਰੇ ਨਾਲ ਏਦਾਂ ਹੋਵੇਗੀ।
ਲੜਬੇ ਫਰਿਸ਼ ਤੇ ਜੰਗ ਜੋਏ,
ਕਹਿੰਦੇ ਏਦਾਂ ਲੱਗਦਾ ਵੀ ਇਹਨਾਂ ਦੇ ਵੱਲੋਂ, ਸਿੱਖਾਂ ਵੱਲੋਂ ਫਰਿਸ਼ਤੇ ਆ ਕੇ ਲੜ ਰਹੇ ਨੇ ਜਿਹੜੇ ਸਾਡੇ ਨਾਲ ਜੰਗ ਕਰਕੇ ਮਾਰ ਰਹੇ ਨੇ।
ਇਹ ਕਰਨਾਰ ਕਿਆਮਤ ਬਿਲੰਦ,
ਇਹ ਤਾਂ ਸਿੱਖ ਜਿਹੜੇ ਸਿੱਖ ਨੇ ਇਹ ਤਾਂ ਕਿਆਮਤ ਕਰਨ ਵਾਲੇ ਨੇ, ਤਾਂ ਕਿਆਮਤ ਲਿਆਉਣ ਵਾਲੇ ਨੇ।
ਨਹਿ ਸਕਿਓ ਜਾਨ ਲੱਕ ਸੈਨ ਬ੍ਰਿੰਦ,
ਮੈਂ ਇਹਨਾਂ ਦੀ ਬਹਾਦਰੀ ਨੂੰ ਜਾਣ ਨਹੀਂ ਸਕਿਆ। ਪਤਾ ਨਹੀਂ ਕਿਹੜਾ ਉਹ ਮਾੜਾ ਵਕਤ ਮਾੜੀ ਘੜੀ ਸੀ ਜਦੋਂ ਮੈਂ ਚੜ ਕੇ ਆਇਆ।
ਨਹਿ ਸਕਿਓ ਜਾਨ ਲੱਕ ਸੈਨ ਬ੍ਰਿੰਦ,
ਮੈਂ ਆਪਣੀ ਵੱਡੀ ਭਾਰੀ ਫੌਜ ਜਾਣ ਕੇ ਇਹਨਾਂ ਨੂੰ ਜਾਣ ਨਹੀਂ ਸਕਿਆ।
ਗੱਲ ਦਲ ਗੁਰੂ ਕੇਰ ਮੈਂ ਅਲਪ ਜਾਨ,
ਮੈਂ ਗੁਰੂ ਦਾ ਦਲ ਥੋੜਾ ਸਮਝਦਾ ਸੀ ਵੀ ਇਹ ਤਾਂ ਥੋੜੇ ਜੇ ਹਨ।
ਲੱਖ ਕਹਿ ਸੁਕੇਨ ਕਰ ਦਿਓ ਹਾਨ,
ਮੈਂ ਤਾਂ ਸੌਖੇ ਢੰਗ ਨਾਲ ਇਹਨਾਂ ਨੂੰ ਮਾਰ ਮੁਕਾਵਾਂਗਾ, ਇਹ ਮੈਂ ਸੋਚਦਾ ਸੀ।
ਇਤ ਬਾਕ ਕਹਿ ਕਰ ਰੁਦੰਤ ਪਛਤਾਏ,
ਇਹਦਾ ਵਾਕ ਕਰਦਾ ਕਰਦਾ ਲੱਲਾ ਬੇਗ ਰੋਂਦਾ, ਧਾਈਆਂ ਮਾਰ ਮਾਰ ਕੇ ਰੋਂਦਾ।
ਪਛਤਾਏ ਅਧਿਕ ਸੰਕਟ ਪਰੰਤ,
ਬੜਾ ਪਛਤਾਉਂਦਾ ਤੇ ਸੰਕਟ ਪਾਉਂਦਾ ਹੈ।
ਨਿਜ ਮ੍ਰਿਤੂ ਹਿਦੇ ਨਿਸ਼ਚੇ ਸੁਕੀਨ,
ਹੁਣ ਲੱਲਾ ਬੇਗ ਨੇ ਵੀ ਜਾਣ ਲਿਆ ਕਿ ਮੇਰੀ ਮੌਤ ਨਿਸ਼ਚਿਤ ਹੈ।
ਨੈ ਜੀਵਨ ਆਸ ਪਾ ਆਨੰਦਹੀਨ,
ਹੁਣ ਜੀਵਨ ਦੀ ਆਸ ਨਹੀਂ ਰਹੀ, ਹੁਣ ਮਨ ਦਾ ਜਿਹੜਾ ਆਨੰਦ ਖਤਮ ਹੋ ਗਿਆ। ਪੁੱਤਰ ਮਾਰੇ ਗਏ, ਭਰਾ ਮਾਰਿਆ ਗਿਆ, ਭਾਣਜਾ ਮਾਰਿਆ ਗਿਆ, ਹੁਣ ਲੱਲਾ ਬੇਗ ਕੱਲਾ ਹੀ ਬਾਕੀ ਜਰਨੈਲ ਬਚਿਆ। ਜਿਵੇਂ ਲੱਲਾ ਬੇਗ ਦੀ ਮੌਤ ਹੋ ਰਹੀ ਹੈ ਜੰਗ ਦੇ ਮੈਦਾਨ ਵਿੱਚ, ਤੇ ਜੰਗ ਸਤਿਗੁਰੂ ਜੀ ਫਤਿਹ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।